होए इकत्र मिलो मेरे भाई दुबदा दूर करो लिवलाई। साहिब गुरबाणी विच फुरमान करदे ने हे जीव हे इंसान इकत्र होके बैठो हे मेरे भाई हे जीव हे इंसान इकट्ठे होके बैठो और अपनी दुबदा नू जेड़ा तुहाडा हिरदा है दो पासे नू ना तुर पवे। ए ना होवे कि इकट्ठे भी बैठ जाओ आपस विच प्रेम भी होवे हाथ विच माला होवे बड़ा सोना वेस साधुआं वाला भी होवे ते पर किते ए ना होए कि बैठा इंसान इत्थे होवे ते ध्यान किथे होर होवे। साहिब कहिंदे ने दुबिधा दूर करो दुबिधा नू दूर करके ते फिर उस परम प्यारे सतगुरु जी दे चरणा विच इंसान तू अपनी लिव नू लगाना कर। और बड़े वड्डे भाग ने गुरु सवारियो जितने भी असी इस कथा नू श्रवण कर रहे हाँ असी उस सतगुरु जी दी याद विच बैठे हाँ उस सतगुरु जी दा शुकराने वजो उस सतगुरु दा धन्नवाद करिए उहदा देना ते असी दे ही नहीं सकदे। मैं ये लफ्ज नहीं वरत रहा कि उस सतगुरु जी की कृपा है असी इस दे बदले ता उस सतगुरु का नाम लईए इहदा बदला तो असी चुका ही नहीं सकते। सिर्फ उस नू याद करके यही मंग मंगीए कि पातशाह कृपा करो सदा ही तेरी साध संगत दे नाल बनी रवे सदा तेरे साधु संतां नाल बनी रवे सदा ही गरीब नवाज पातशाह तेरे नाम भजन बाणी तेरी मर्यादा दे विच रहिए। इस करके उस सतगुरु नू धन कहो जिन्हां दी कृपा दे नाल ये सारा कुछ सानू बड़ा सुलभ बहुत ही सौखिया ही मिल गया। उस सतगुरु नू धन कहो सब गज के कहो धन श्री सतगुरु उदय सिंह जी सच्चे पातशाह। जिथे आप जी उस परम प्यारे सतगुरु जी का एक अजिहा नाम जप रहे हो जेदे बारे साहिब कहिंदे ने कि हे इंसान जलदा फिरे रहे नित ताता। एक अजिही उस परिस्थिति बारे साहिब गुरबाणी विच जिक्र करदे ने कि इंसान की अजिही हालत जिहड़ा कि उस सतगुरु दे प्यारे दे नाम नू नहीं जानदा हर वक्त तो जलदा रहिंदा हर वक्त तपिया रहिंदा है। हुण इत्थे गल शरीर दे तौर ते नहीं एक घटना जो है शरीर दी नहीं दस रहे यह जो कुछ घटित तो होया शरीरक तल ते नहीं असल विच साहिब कुछ अंदरूनी पक्ष की गल करदे ने कि हे इंसान जदों तू उस प्यारे दे नाम नू नहीं जपदा ते तेरा मन जेड़ा है ना कई तरह दे विकारां विच कुचलिया होया दबिया होया उन्हां दे प्रभाव दे हेठे आया होया फिर सड़दा बलदा रहिंदा ते गुरु सवारियो तुसीं बड़े ही वडभागी हो जेड़े के उस पातशाह साहिब श्री गुरु नानक देव पातशाह जी दा दित्ता होया नाम जिन्हों के वरतौंदे होए इस वक्त उस गुरु नानक पातशाह जी दी गुरगद्दी दे उपर श्री सतगुरु उदय सिंह जी सच्चे पातशाह विराजमान ने। बड़े ही वड्डे भागां वाले हो जेडे के उस हाजरा हजूर सतगुरु जी दी शरण नू लैके फिर पवित्र नाम नू जप रहे हो। नाम जपन दे नाल नाल आप जी जिस तरह श्री गुरु प्रताप सूरज ग्रंथ लड़ीवार गुर इतिहास श्रवण करदे हो गुरु सवारियो अपनी मन वृत्तियां नू इस कथा दे अलौकिक रस नाल जोड़ो। आप जी सुन रहे सी कि किस तरह एक तपस्वी ने शेर दी खल नू झाड़िया उहदे विच्चों एक शूरबीर एक योधा प्रगट होया। उस सूरबीर ने कई तरह के दैत बेल सुबेल दो नाम के दैत सन उन्हां दा नाश किया इत्यादि उन्हां नाल लड़ाई होई कई तरह के दैतां दा नाश किया। आप जी जदों ये सारा कुछ श्रवण कर रहे सी सो इत्थे आ के समा अपना समाप्त हो गया सी। हुण किस तरह उस सूरबीर वल्लों उस योधे वल्लों किस तरह अगे युद्ध होंदे इत्थों दी सारी वार्ता जो है आप जी दे चरणा विच मैं अर्ज करन दा जतन करदा हां। ਨਿਜ ਪਰਾਕਰਮ ਸੰਭਾਰਨ ਕਰਕੇ ਗਹਿ ਕੁਤੰਡ ਕੋ ਤਪਸੀ ਤਾਤ ਮਰਦਨ ਕਰੇ ਦੈਤ ਬੜ ਜੋਧਾ ਤਰ ਤੀਰਨ ਤੇ ਹਤੇ ਪਪਾਤ ਚਰਨ ਕਿਤਕ ਕੇ ਗੁਲਫ ਰੂ ਜਾਨੂ ਕੇਤਿਕ ਕਟ ਤੇ ਕਟ ਗਿਰ ਜਾਤ ਕੇਤਿਕ ਹਿਰਦੇ ਬਿਦੀਰਨ ਕੀਨ ਕੇਤਿਕ ਪੂਜਾ ਕਾਟ ਕੀ ਅਕਾਤ। ਕਵੀ ਜੀ ਦੱਸਦੇ ਨੇ ਜਦੋਂ ਉਸ ਰਣ ਭੂਮੀ ਦੇ ਵਿੱਚ ਸਾਰੇ ਸੂਰਬੀਰ ਲੜਾਈ ਨੂੰ ਵੇਖ ਕੇ ਬੜੇ ਚਾਹ ਦੇ ਨਾਲ ਬੜੇ ਸ਼ੌਂਕ ਦੇ ਨਾਲ ਲੜ ਰਹੇ ਸੀ। ਰਣ ਦੇਖ ਸੂਰੇ ਚਿਤ ਹੁਲਾਸ, ਸਾਹਿਬ ਗੁਰਬਾਣੀ ਚ ਫਰਮਾਉਂਦੇ ਨੇ ਕਿ ਜਿਹੜਾ ਸੂਰਬੀਰ ਹੁੰਦਾ ਉਹਦੇ ਦਿਲ ਨੂੰ ਖੁਸ਼ੀ ਮਿਲਦੀ ਹੈ ਜਦੋਂ ਉਹ ਵੇਖਦਾ ਕਿ ਰਣ ਭੂਮੀ ਦੇ ਵਿੱਚ ਯੁੱਧ ਸ਼ੁਰੂ ਹੋ ਗਿਆ। ਇਹ ਸਾਰੇ ਸੂਰਬੀਰ ਜਦੋਂ ਇਸ ਯੁੱਧ ਭੂਮੀ ਦੇ ਵਿੱਚ ਲੜ ਰਹੇ ਸੀ ਉਸ ਵਕਤ ਕਵੀ ਜੀ ਉਸ ਵਕਤ ਦੇ ਦ੍ਰਿਸ਼ ਨੂੰ ਪੇਸ਼ ਕਰਦੇ ਦੱਸ ਰਹੇ ਨੇ ਕਿ ਉਸ ਤਪਸਵੀ ਦੇ ਪੁੱਤਰ ਨੇ, ਉਸ ਸ਼ੂਰਬੀਰ ਨੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਹੁਣ ਤੱਕ ਸੁਣਿਆ ਕਿ ਬੜੇ ਹੀ ਦੈਤਾਂ ਦਾ ਉਹਨਾਂ ਨੇ ਨਾਸ ਕੀਤਾ ਸੀ, ਉਹਨਾਂ ਦੇ ਬਾਰੇ ਦੱਸਦੇ ਨੇ ਕਿ ਉਹਨਾਂ ਨੇ ਜਿਹੜਾ ਹੱਥ ਵਿੱਚ ਧਨੁਸ਼ ਫੜਿਆ ਹੋਇਆ ਬੜਾ ਹੀ ਸਖਤ, ਉਹਦੇ ਨਾਲ ਕਈ ਤਰ੍ਹਾਂ ਦੇ ਜਿਹੜੇ ਦੈਤ ਸੀ ਉਹਨਾਂ ਨੂੰ ਮਾਰਿਆ ਬੜੇ ਹੀ ਤਿੱਖੇ ਤੀਰ ਚਲਾ ਕੇ। ਜਦੋਂ ਦੈਤਾਂ ਦੇ ਵੱਜਦੇ ਸੀ ਉਹ ਤੀਰ ਧਰਤੀ ਦੇ ਉੱਤੇ ਜਾ ਕੇ ਉਹ ਡਿੱਗਦੇ ਸੀ। ਤੇ ਕਵੀ ਜੀ ਦੱਸਦੇ ਨੇ ਚਰਨ ਕਿਤਿਕ ਕੇ ਗੁਲਫਰ ਜਾਨੂ ਕੇਤਿਕ ਕੱਟ ਤੇ ਕੱਟ ਗਿਰ ਜਾ ਤੇ ਕਈ ਲੋਕ ਕਈ ਅਜਿਹੇ ਦੈਤ ਜਿਨ੍ਹਾਂ ਦੇ ਪੈਰ ਕਿਤੇ ਪਏ ਨੇ, ਉਹਨਾਂ ਦੇ ਗੋਡੇ ਕਿਸੇ ਪਾਸੇ ਪਏ ਨੇ, ਉਹਨਾਂ ਦੀ ਗਰਦਨਾਂ ਕਿਸੇ ਪਾਸੇ ਪਈਆਂ ਹੋਈਆਂ, ਬਾਹਾਂ ਕਿਸੇ ਪਾਸੇ ਨੇ, ਕਈਆਂ ਨੂੰ ਉਸ ਸ਼ੂਰਬੀਰ ਨੇ ਇੱਥੋਂ ਕਮਰ ਦੇ ਕੋਲੋਂ ਹੀ ਕੱਟ ਦਿੱਤਾ, ਭਾਵ ਇਸ ਤਰ੍ਹਾਂ ਬੜਾ ਹੀ ਭਿਅੰਕਰ ਯੁੱਧ ਕੀਤਾ। ਕੱਟੇ ਗਰੀਬ ਤੇ ਬਦਨ ਬੇਦ ਬੋ ਕੇਤਿਕ ਮਸਤਕ ਸੀਸ ਗਿਰੰਤ ਉਠੇ ਕਬੰਦ ਅੰਧਗਨ ਡੋਲਤ ਦੈਤਨ ਕੋ ਕਾਟਤ ਬਲਵੰਤ। ਕਈ ਦੈਤ ਜਿਨ੍ਹਾਂ ਦੀ ਗਰਦਨ ਵੀ ਕੱਟ ਦਿੱਤੀ ਔਰ ਕਈ ਅਜਿਹੇ ਦੈਤ ਜਿਨ੍ਹਾਂ ਦੇ ਮੱਥੇ ਵਿੱਚ ਤੀਰ ਜਦੋਂ ਮਾਰਿਆ ਤੇ ਉਹ ਧਰਤੀ ਉੱਤੇ ਡਿੱਗੇ ਔਰ ਦੁਬਾਰਾ ਉੱਠਣ ਦੀ ਹਿੰਮਤ ਹੀ ਨਾ ਪਈ। ਉਠੇ ਕਬੰਦ ਅੰਧਗਨ ਡੋਲਤ ਔਰ ਕਿਤੇ ਦਾ ਦ੍ਰਿਸ਼ ਕਵੀ ਜੀ ਦੱਸਦੇ ਨੇ ਇੱਕ ਅਜਿਹਾ ਦ੍ਰਿਸ਼ ਕਿ ਕਈਆਂ ਦੇ ਜਦੋਂ ਤੀਰ ਵੱਜਿਆ ਤੇ ਕੀ ਹੋਇਆ, ਉਹਨਾਂ ਦੇ ਧੜ ਦੇ ਉੱਪਰੋਂ ਇਹ ਧੌਣ ਜਦੋਂ ਅਲੱਗ ਹੋ ਗਈ ਉਸ ਵਕਤ ਇਕੱਲੇ ਧੜ ਜਿਹੜੇ ਨੇ ਉਸ ਯੁੱਧ ਭੂਮੀ ਦੇ ਵਿੱਚ ਦੌੜਦੇ ਫਿਰਦੇ ਨੇ। ਇਸ ਤਰ੍ਹਾਂ ਕੀ ਹੋਇਆ, ਦੈਤਨ ਕੋ ਕਾਟਤ ਬਲਵੰਤ, ਬਲਵੰਤ ਤੋਂ ਭਾਵ ਬਲ ਵਾਲਾ ਸ਼ੂਰਬੀਰ ਗੁਰੂ। ਉਸ ਤਪਸਵੀ ਬਾਰੇ ਦੱਸਦੇ ਨੇ ਕਿ ਉਸ ਤਪਸਵੀ ਨੇ ਬਲਸ਼ਾਲੀ ਨੇ ਇਸ ਤਰ੍ਹਾਂ ਦੈਤਾਂ ਦਾ ਨਾਸ ਕੀਤਾ, ਉਹਨਾਂ ਨੂੰ ਕੱਟ ਦਿੱਤਾ। ਜਿਤ ਕਿਤ ਤਪਸੀ ਸੁਤ ਕੋ ਦੇਖਤ ਸ਼ਸਤ੍ਰ ਉਠਾਵਤ ਸ਼ਤਰੂਨ ਹੰਤ ਲੋਥਨ ਗਨ ਪੋਥਨ ਕੋ ਕਰਕੇ ਅਤ ਲਾਗਵਤਾ ਕਰ ਦਿਖਰੰਤ। ਜਿੱਥੇ ਕਿਤੇ ਦੈਤਾਂ ਦੀ ਨਿਗਾਹ ਜਾਂਦੀ ਏ, ਜਿੱਧਰ ਵੀ ਦੈਤ ਵੇਖਦੇ ਨੇ ਤੇ ਉਧਰ ਕੀ ਵੇਖਦੇ ਨੇ ਕਿ ਉਹ ਜਿਹੜਾ ਸ਼ੂਰਬੀਰ ਹੈ ਉਹਨੇ ਹੱਥ ਵਿੱਚ ਸ਼ਸਤਰ ਉਠਾਇਆ ਹੋਇਆ ਹੈ ਔਰ ਸਾਰੇ ਪਾਸੇ ਲੋਥਨ ਗਨ ਪੋਥਨ ਕੋ ਕਰਕੇ ਅਤਿ ਲਾਘਵਤਾ ਕਰ ਦਿਖਰੰਤ। ਦੈਤ ਕੀ ਵੇਖਦੇ ਨੇ ਕਿ ਬੜੀ ਹੀ ਤੇਜ਼ੀ ਦੇ ਨਾਲ, ਬੜੀ ਹੀ ਕਾਹਲੀ ਦੇ ਨਾਲ ਉਹ ਜਿਹੜਾ ਸ਼ੂਰਬੀਰ ਹੈ ਕਈਆਂ ਨੂੰ ਮਾਰਦਾ ਪਿਆ ਔਰ ਕਈ ਪਾਸੇ ਵੇਖਦੇ ਨੇ ਕਿ ਜਿੰਨੀਆਂ ਵੀ ਲੋਥਾਂ ਨੇ, ਜਿੰਨੇ ਵੀ ਧੜ ਨੇ, ਉਹਨਾਂ ਨੂੰ ਇਕੱਠੇ ਕਰ ਰਿਹਾ ਹੈ। ਬੇਲ ਸੁਬੇਲ ਦੈਤ ਮਥੇ ਸਗਰੇ ਅਪਰ ਪਲਾਏ ਦਸ ਦਿਸ਼ ਮਾਹੇ। ਜਦੋਂ ਕਵੀ ਜੀ ਦੱਸਦੇ ਨੇ ਕਿ ਬੇਲ ਔਰ ਸੁਬੇਲ ਇਹ ਦੋਵੇਂ ਦੈਤ ਜਿਹੜੇ ਕਿ ਇਸ ਸ਼ੂਰਬੀਰ ਦੇ ਨਾਲ ਰਣ ਭੂਮੀ ਵਿੱਚ ਲੜਨ ਵਾਸਤੇ ਆਏ ਸੀ, ਇਹਨਾਂ ਦੋਵਾਂ ਦਾ ਦੈਤਾਂ ਦਾ ਜਦੋਂ ਨਾਸ ਕਰ ਦਿੱਤਾ, ਉਸ ਤੋਂ ਬਾਅਦ ਜਿੰਨੇ ਵੀ ਹੋਰ ਦੈਤ ਸਨ ਉਹ ਸਾਰੇ ਹੀ ਉਸ ਵਕਤ ਦੇ ਦ੍ਰਿਸ਼ ਨੂੰ ਵੇਖ ਕੇ ਫਟਾਫਟ ਉੱਥੋਂ ਦੌੜ ਗਏ। ਰਕਤ ਬੀਜ ਕੇ ਨਿਕਟ ਸਿਧਾਰੇ, ਸੁਧ ਦੀਨਸ ਇੱਕ ਤਪਸੀਆ ਹੈ, ਤਿਸਨੇ ਕਰ ਸੰਗਰਾਮ ਖਪਾਏ, ਅਸੁਰ ਅਸੰਖ ਬਚਿਓ ਤਹਿਨਾ ਹੈ, ਦੁਰਮਦ ਗਰਬਤ ਪੁਨਰਣ ਚਾਹਤ, ਅਰੇ ਅਗਾਰੀ ਕੋ ਤੇ ਤੋ ਜਾਹੇ। ਜਿਹੜੇ ਦੈਤ ਉਸ ਵਕਤ ਬਚ ਕੇ ਭੱਜ ਗਏ, ਉਹਨਾਂ ਨੇ ਉਸ ਵਕਤ ਜਾ ਕੇ ਇੱਕ ਅਜਿਹੇ ਦੈਤ ਨੂੰ ਦੱਸਿਆ ਜਿਹਦਾ ਜ਼ਿਕਰ ਤੁਸੀਂ ਚੰਡੀ ਚਰਿੱਤਰ ਦੂਸਰੇ ਵਿੱਚ ਸੁਣਦੇ ਹੋ ਕਿ ਕਿਸ ਤਰ੍ਹਾਂ ਰਕਤ ਬੀਜ ਦੇ ਨਾਲ ਉਸ ਦੇਵੀ ਨੇ ਯੁੱਧ ਕੀਤਾ ਸੀ। ਉਸ ਰਕਤ ਬੀਜ ਕੋਲ ਜਾ ਕੇ ਦੈਤ ਕਹਿਣ ਲੱਗੇ ਕਿ ਇੱਕ ਤਪੱਸਵੀ ਹੈ, ਉਹਦੇ ਸਰੀਰ ਤੋਂ ਉਹਦੀ ਵੇਸ਼ ਭੂਸ਼ਾ ਤੋਂ ਲੱਗਦਾ ਕਿ ਤਪੱਸਿਆ ਕਰਨ ਵਾਲਾ ਹੈ, ਪਰ ਹੈਰਾਨੀ ਇੱਕ ਤਪੱਸਵੀ ਔਰ ਰਣ ਭੂਮੀ ਦੇ ਵਿੱਚ ਯੁੱਧ ਕਰਦਾ ਪਿਆ ਹੈ। ਤਿਸਨੇ ਕਰ ਸੰਗਰਾਮ ਖਪਾਏ, ਅਸੁਰ ਅਸੰਖ ਬਚਿਓ ਤਹਿ ਨਾਹੇ। ਉਸ ਤਪੱਸਵੀ ਨੇ ਯੁੱਧ ਭੂਮੀ ਦੇ ਵਿੱਚ ਅਜਿਹਾ ਕਹਿਰ ਭਰਿਆ ਯੁੱਧ ਕੀਤਾ ਕਿ ਕੋਈ ਵੀ ਦੈਤ ਉੱਥੇ ਜਿਉਂਦਾ ਨਹੀਂ ਛੱਡਿਆ। ਕੋਈ ਅਜਿਹਾ ਹੈ ਨਹੀਂ ਜਿਹੜਾ ਦੈਤ ਆ ਕੇ ਗੱਲ ਕਰ ਸਕੇ, ਦੱਸ ਸਕੇ ਉਸ ਵਕਤ ਦਾ ਹਾਲਾਤ। ਦੁਰਮਤ ਗਰਭਤ ਪੁਨਰਣ ਚਾਹਤ, ਅਰੇ ਅਗਾਰੀ ਕੋ ਤਿਤ ਜਾਹੇ। ਤੇ ਉਸ ਵਕਤ ਕਵੀ ਜੀ ਦੱਸਦੇ ਨੇ ਉਹ ਮਾੜੀ ਬੁੱਧੀ ਵਾਲੇ ਜਿਨ੍ਹਾਂ ਦੀ ਸੋਚ ਬਹੁਤ ਹੀ ਛੋਟੀ ਏ, ਜਿਹੜੇ ਹਜੇ ਵੀ ਨਹੀਂ ਸਮਝੇ ਉਸ ਤਪੱਸਵੀ ਦੇ ਪ੍ਰਤਾਪ ਨੂੰ, ਜਿਹੜੇ ਕਿ ਹਜੇ ਵੀ ਹੰਕਾਰ ਦੇ ਨਾਲ ਭਰੇ ਹੋਏ ਨੇ ਔਰ ਸੋਚਦੇ ਨੇ ਕਿ ਕਿਹੜਾ ਅਜਿਹਾ ਹੋਵੇ ਜਿਹੜਾ ਜਾ ਕੇ ਉਸ ਤਪੱਸਵੀ ਦੇ ਨਾਲ ਯੁੱਧ ਭੂਮੀ ਦੇ ਵਿੱਚ ਦੋ ਹੱਥ ਕਰੇ ਭਾਵ ਲੜੇ। ਪੁਨ ਚਤੁਰੰਗਨ ਅਧਿਕ ਪਠਾਈ, ਦੇ ਕਰ ਦਾਨ ਦਰਬ ਸਨਮਾਨ, ਮੁਨਿ ਨੰਦਨ ਸੋ ਸਿਰ ਜੋ ਸੰਗਰ, ਆਯੁਧ ਹਤੈ ਬੂੰਦ ਜਿਮ ਬਾਨ। ਉਸ ਵਕਤ ਫਿਰ ਰਕਤ ਬੀਜ ਨੇ ਚਾਰ ਤਰ੍ਹਾਂ ਦੀ ਸੈਨਾ ਨੂੰ ਭੇਜਿਆ, ਕੁਛ ਪੈਦਲ ਨੇ, ਕੁਛ ਘੋੜਿਆਂ ਉੱਪਰ, ਕੁਛ ਹਾਥੀਆਂ ਦੇ ਉੱਪਰ, ਔਰ ਆਪਣੀ ਆਸੁਰੀ ਤਾਕਤ ਦੇ ਰਾਹੀਂ, ਆਪਣੇ ਵਲ ਛਲ ਰਾਹੀਂ, ਜੋ ਵੀ ਉਹਨਾਂ ਕੋਲ ਬੁਰੀ ਤਾਕਤਾਂ ਨੇ ਯੰਤਰ ਮੰਤਰ, ਇਹਨਾਂ ਦੇ ਬਲ ਦੇ ਨਾਲ ਉਹ ਲੋਕ ਅਸੁਰ ਲੋਕ ਜੋ ਨੇ ਆਕਾਸ਼ ਮਾਰਗ ਰਾਹੀਂ ਵੀ ਉੱਡ ਕੇ ਜਾਂਦੇ ਸੀ ਆਪਣੇ ਵੈਰੀ ਤੇ ਹਮਲਾ ਕਰਨ ਲਈ। ਇਸ ਤਰ੍ਹਾਂ ਚੌਥੀ ਸੈਨਾ ਜਿਹੜੀ ਸੀ ਉਹ ਆਕਾਸ਼ ਮਾਰਗ ਰਾਹੀਂ, ਭਾਵ ਇਸ ਤਰ੍ਹਾਂ ਚਾਰ ਤਰ੍ਹਾਂ ਦੀ ਸੈਨਾ ਨੂੰ ਬਹੁਤ ਹੀ ਤਰ੍ਹਾਂ ਦਾ ਸਨਮਾਨ ਦੇ ਕੇ, ਉਹਨਾਂ ਦੇ ਜਿਹੜੇ ਸਭ ਤੋਂ ਅੱਗੇ ਚੱਲਣ ਵਾਲੇ ਜਿਹੜੇ ਉਹਨਾਂ ਦੇ ਮੇਨ ਜਰਨੈਲ ਸਨ, ਉਹਨਾਂ ਨੂੰ ਉਸ ਵਕਤ ਰਕਤ ਬੀਜ ਨੇ ਕਈ ਤਰ੍ਹਾਂ ਦਾ ਸਨਮਾਨ, ਬਹੁਤ ਤਰ੍ਹਾਂ ਦੇ ਧਨ ਪਦਾਰਥ ਦੇ ਕੇ ਔਰ ਕਾਫੀ ਕੁਛ ਸਮਝਾ ਕੇ ਭੇਜਿਆ ਕਿ ਉਸ ਜਿਹੜਾ ਮੁਨੀ ਦਾ ਪੁੱਤਰ ਹੈ, ਤਪੱਸਵੀ ਹੈ, ਉਹਦਾ ਸਰਵਨਾਸ਼ ਜ਼ਰੂਰੀ ਕਰਨਾ ਹੈ। ਤੇ ਇਸ ਤਰ੍ਹਾਂ ਇਹ ਜਦੋਂ ਦੈਤ ਉਸ ਤਪੱਸਵੀ ਦੇ ਸਾਹਮਣੇ ਸਨਮੁਖ ਆਉਂਦੇ ਹਨ, ਤੇ ਉਸ ਵਕਤ ਗੁਰੂ ਸਵਾਰਿਓ ਇਸ ਤਰ੍ਹਾਂ ਉਹਨਾਂ ਨੇ ਆਪਣੇ ਆਯੁੱਧ, ਆਪਣੇ ਸ਼ਸਤਰ ਜਿਹੜੇ ਨੇ ਤਪੱਸਵੀ ਦੇ ਵੱਲ ਸੁੱਟੇ, ਤਪੱਸਵੀ ਉੱਤੇ ਇਸ ਤਰ੍ਹਾਂ ਹਮਲਾ ਕੀਤਾ ਮਾਨੋ ਕਿ ਜਿਵੇਂ ਆਕਾਸ਼ ਦੇ ਉੱਪਰੋਂ ਮੀਂਹ ਵਰਸਦਾ ਹੋਵੇ ਔਰ ਉਹ ਜਿਹੜੀਆਂ ਕਣੀਆਂ ਨੇ ਮੀਂਹ ਦੀਆਂ ਪਾਣੀ ਦੀਆਂ ਬੂੰਦਾਂ ਅਣਗਿਣਤ ਹੁੰਦੀਆਂ ਨੇ, ਉਹਨਾਂ ਦੀ ਗਿਣਤੀ ਕਰਨੀ ਆਸਾਨ ਨਹੀਂ, ਸਿਰਫ ਇੰਨਾ ਕਿਹਾ ਜਾ ਸਕਦਾ ਕਿ ਅਣਗਿਣਤ ਗਿਣਤੀ ਹੈ। ਇਸ ਤਰ੍ਹਾਂ ਉਹਨਾਂ ਦੈਤਾਂ ਨੇ ਉਸ ਤਪੱਸਵੀ ਦੇ ਉੱਪਰ ਹਮਲਾ ਕੀਤਾ। ਬਰਖ ਅਨੇਕੈ ਇਸ ਵਿਧੀ ਬੀਤੇ, ਕਰਤੇ ਘੋਰ ਘਨੋ ਕੰਮ ਸਾਨ। ਕਵੀ ਜੀ ਦੱਸਦੇ ਨੇ ਕਿ ਕਈ ਹਜ਼ਾਰਾਂ ਬਰਖ ਬਹੁਤ ਹੀ ਲੰਬੇ ਸਮੇਂ ਤੱਕ ਇਸ ਤਰ੍ਹਾਂ ਉਹਨਾਂ ਦਾ ਘਮਸਾਨ ਬਹੁਤ ਹੀ ਭਿਅੰਕਰ ਯੁੱਧ ਚੱਲਦਾ ਰਹਿਆ। ਹਤੇ ਜਾਹੇ ਅਰੀ ਪੁਨ ਚੜ੍ਹੇ ਆਵਹਿ, ਕਹੋ ਕਹਾਂ ਲੋ ਯੁੱਧ ਮਹਾਨ। ਕਵੀ ਜੀ ਕਹਿੰਦੇ ਨੇ ਕੁਛ ਜਦੋਂ ਸੂਰਬੀਰ, ਕੁਛ ਦੈਤ ਜਦੋਂ ਮਰ ਜਾਂਦੇ ਨੇ, ਉਹਦੀ ਜਗ੍ਹਾ ਹੋਰ ਦੈਤ ਜੋ ਨੇ ਯੁੱਧ ਕਰਨ ਵਾਸਤੇ ਆ ਜਾਂਦੇ ਹਨ। ਕਵੀ ਜੀ ਦੱਸ ਰਹੇ ਨੇ ਕਿ ਇਸ ਤਰ੍ਹਾਂ ਦੇ ਮਹਾਨ ਯੁੱਧ ਨੂੰ ਮੈਂ ਕਿੰਨਾ ਕੁ ਵਰਣਨ ਕਰਾਂ, ਭਾਵ ਮੈਂ ਅਸਮਰੱਥ ਹਾਂ, ਮੈਂ ਵਰਣਨ ਨਹੀਂ ਕਰ ਸਕਦਾ। ਸੰਮਤ ਬ੍ਰਿੰਦ ਬਹੁਤ ਹੀ ਬੀਤੇ, ਹੱਥ ਹੱਥ ਸ਼ਤਰੂ ਦੇ ਖਪਾਏ, ਪੁਨ ਆਵੇ ਉਪਜਤ ਨਿਤ ਜਾਵੇ, ਬੇਸ਼ੁਮਾਰ ਮਰ ਹੈ ਰਣ ਕਾਏ। ਕਈ ਹਜ਼ਾਰਾਂ ਸਾਲ ਬੀਤ ਗਏ, ਇਸੇ ਤਰ੍ਹਾਂ ਜਿਹੜੇ ਦੈਤ ਨੇ ਸ਼ਤਰੂ ਨੇ ਉਹਨਾਂ ਦਾ ਨਾਸ ਉਹ ਤਪਸਵੀ ਕਰਦਾ ਜਾ ਰਿਹਾ ਹੈ। ਪੁਨ ਆਵਹਿ ਉਪਜਿਤ ਨਿਤ ਜਾਵਹਿ, ਔਰ ਵਾਰ ਵਾਰ ਉਹ ਜਿਹੜੇ ਸੂਰਮੇ ਨੇ, ਉਹ ਜਿਹੜੇ ਰਾਕਸ਼ਸ ਨੇ ਆਉਂਦੇ ਨੇ ਔਰ ਉਹਨਾਂ ਦਾ ਨਾਸ ਹੁੰਦਾ। ਇਸ ਤਰ੍ਹਾਂ ਸਾਧ ਸੰਗਤ ਜੀ ਰਣ ਭੂਮੀ ਦੇ ਵਿੱਚ ਕਈ ਤਰ੍ਹਾਂ ਨਾਲ ਦੈਤਾਂ ਨੂੰ ਮਾਰਿਆ। ਜਦੋਂ ਅਸੀਂ ਇਹ ਚੀਜ਼ ਨੂੰ ਸੁਣਦੇ ਹਾਂ ਤੇ ਜਿਹੜਾ ਦਿਮਾਗ ਹੈ ਇਹ ਚੀਜ਼ ਨੂੰ ਮੰਨਣ ਤੋਂ ਮੁਨਕਰ ਹੋ ਜਾਂਦਾ, ਦਿਮਾਗ ਹੈਰਾਨ ਹੋ ਜਾਂਦਾ, ਵਿਸਮ ਹੋ ਜਾਂਦਾ, ਕਿਵੇਂ ਹੋ ਸਕਦਾ, ਹਜ਼ਾਰਾਂ ਸਾਲ ਲੜਾਈ ਇਹ ਹੋ ਹੀ ਨਹੀਂ ਸਕਦਾ। ਅਸੀਂ ਦਸਵੇਂ ਪਾਤਸ਼ਾਹ ਜੀ ਦੇ ਲਿਖੇ ਹੋਏ ਸ਼੍ਰੀ ਦਸਮ ਗ੍ਰੰਥ ਸਾਹਿਬ ਵੱਲ ਜਦੋਂ ਝਾਤੀ ਮਾਰੀਏ, ਉਹਦੇ ਵਿੱਚ ਜਾ ਕੇ ਜਦੋਂ ਦੋ ਦੈਤਾਂ ਦਾ ਨਾਸ ਕਰਨ ਵਾਸਤੇ ਭਗਵਾਨ ਉਸ ਵਕਤ ਪ੍ਰਗਟ ਹੁੰਦੇ ਨੇ, ਉਸ ਵਕਤ ਦਾ ਦ੍ਰਿਸ਼ ਦੱਸਦੇ ਸਤਿਗੁਰੂ ਜੀ ਕਹਿੰਦੇ ਨੇ, ਸਾਲ ਪਏ ਤਿੰਨ ਪੰਜ ਹਜ਼ਾਰ ਦਹੂੰ ਲਰਤੇ ਨਹਿ ਬਾਂਹ ਟਲੀ ਹੈ। ਉਹ ਦੋਵੇਂ ਦੈਤਾਂ ਦਾ ਨਾਸ ਕਰਨ ਵੇਲੇ ਉਹ ਸਾਰੀ ਘਟਨਾ ਦਾ ਦ੍ਰਿਸ਼ ਪਾਤਸ਼ਾਹ ਦੱਸਦੇ ਨੇ। ਜਦੋਂ ਉਹਨਾਂ ਦਾ ਯੁੱਧ ਹੋਇਆ ਤੇ ਅਜਿਹੀ ਹਾਲਤ ਹੋਈ ਕਿ ਪੰਜ ਹਜ਼ਾਰ ਸਾਲ ਤੱਕ ਉਹਨਾਂ ਦਾ ਯੁੱਧ ਚੱਲਿਆ ਸੀ ਔਰ ਦੋਵਾਂ ਵਿੱਚੋਂ ਹਾਰਿਆ ਕੋਈ ਵੀ ਨਾ। ਇਹ ਉਹ ਦਸਵੇਂ ਪਾਤਸ਼ਾਹ ਜੀ ਦੀ ਲਿਖਤ ਔਰ ਇਹ ਜੋ ਇਤਿਹਾਸ ਅਸੀਂ ਸ਼੍ਰਵਣ ਕਰ ਰਹੇ ਹਾਂ ਇਹ ਵੀ ਉਸ ਸਤਿਗੁਰੂ ਜੀ ਦਾ ਹੈ, ਉਸ ਤਪਸਵੀ ਦਾ, ਜਿਹੜਾ ਤਪਸਵੀ ਦਸਵੇਂ ਪਾਤਸ਼ਾਹ ਜੀ ਦੇ ਰੂਪ ਵਿੱਚ ਬਾਅਦ ਵਿੱਚ ਅਵਤਾਰਿਤ ਹੋਣਗੇ, ਅਵਤਾਰ ਲੈਣਗੇ। ਔਰ ਇਸੇ ਤਰ੍ਹਾਂ ਗੁਰੂ ਸਵਾਰਿਓ ਕਵੀ ਜੀ ਦੱਸਦੇ ਨੇ ਕਈ ਹਜ਼ਾਰਾਂ ਸਾਲ ਇਸੇ ਤਰ੍ਹਾਂ ਯੁੱਧ ਚੱਲਦਾ ਰਿਹਾ, ਕਈ ਜਿਹੜੇ ਦੈਤ ਆਉਂਦੇ ਨੇ ਮਰ ਜਾਂਦੇ ਨੇ, ਉਹਨਾਂ ਦੀ ਜਗ੍ਹਾ ਹੋਰ ਦੈਤ ਆਉਂਦੇ ਨੇ। ਗ੍ਰੰਥ ਬੜਨ ਤੇ ਕੀਨ ਸਮਾਸਨ, ਜਬ ਐਸੋ ਸੰਗਰਾਮ ਮਚਾਏ। ਕਵੀ ਜੀ ਦੱਸ ਰਹੇ ਨੇ ਕਿ ਇਹ ਗ੍ਰੰਥ ਦਾ ਵਿਸਥਾਰ ਬਹੁਤ ਵੱਡਾ ਹੋ ਸਕਦਾ ਹੈ ਔਰ ਇਸ ਵਿਸਥਾਰ ਤੋਂ ਡਰਦਾ ਹੋਇਆ ਕਿ ਬਹੁਤ ਜ਼ਿਆਦਾ ਵੱਡਾ ਗ੍ਰੰਥ ਨਾ ਬਣ ਜਾਵੇ, ਇਸ ਕਰਕੇ ਮੈਂ ਸੰਕੋਚ ਕਰ ਰਿਹਾ ਹਾਂ, ਭਾਵ ਜ਼ਿਆਦਾ ਵਿਸਥਾਰ ਦੇ ਨਾਲ ਮੈਂ ਇਹ ਇਤਿਹਾਸ ਨਹੀਂ ਦੱਸਦਾ। ਉਠੀ ਚੰਡਕਾ ਸਹਿਤ ਕਾਲਕਾ, ਕ੍ਰੋਧਾ ਲੈ ਸ਼ਕਤੀ ਸਮੁਦਾਇ। ਜਦੋਂ ਅਜਿਹਾ ਯੁੱਧ ਵੇਖਿਆ ਸੁਣਿਆ, ਇਹਦੀ ਆਵਾਜ਼ ਜਦੋਂ ਉਸ ਦੇਵੀ ਦੇ ਕੰਨਾਂ ਵਿੱਚ ਪਈ, ਤੁਸੀਂ ਸੁਣਿਆ ਸੀ ਕਿ ਪਹਿਲਾਂ ਦੇਵੀ ਯੁੱਧ ਕਰ ਰਹੀ ਸੀ, ਉਸ ਤੋਂ ਬਾਅਦ ਇਹ ਤਪਸਵੀ ਨੇ ਯੁੱਧ ਕੀਤਾ ਸੀ। ਦੇਵੀ ਜਿਹੜੀ ਇਹ ਜਿਹੜੇ ਵਿੱਚ ਵਾਲਾ ਸਮਾਂ ਹੈ ਇਹ ਸਮੇਂ ਵਿੱਚ ਆਰਾਮ ਕਰ ਰਹੀ ਸੀ, ਬਹੁਤ ਜ਼ਿਆਦਾ ਥੱਕ ਗਈ ਸੀ ਕਿਉਂਕਿ ਬਹੁਤ ਹੀ ਜ਼ਿਆਦਾ ਲੰਬੇ ਸਮੇਂ ਤੱਕ ਯੁੱਧ ਚੱਲਿਆ ਸੀ। ਕੋਈ ਇੱਕ ਦੋ ਦਿਨ ਜਾਂ ਇੱਕ ਦੋ ਸਾਲ ਦੀ ਗੱਲ ਨਹੀਂ, ਹਜ਼ਾਰਾਂ ਸਾਲਾਂ ਦੀ ਗੱਲ ਹੈ। ਪਰ ਜਦੋਂ ਇਹ ਤਪਸਵੀ ਯੁੱਧ ਕਰ ਰਿਹਾ ਸੀ, ਇਸ ਯੁੱਧ ਦੇ ਪ੍ਰਭਾਵ ਦੇ ਨਾਲ ਇਸ ਯੁੱਧ ਦੀ ਅਜਿਹੀ ਧਵਨੀ, ਅਜਿਹੀ ਆਵਾਜ਼ ਆ ਰਹੀ ਸੀ ਕਿ ਉਸ ਵਕਤ ਚੰਡੀ ਨੇ, ਜਦੋਂ ਕਾਲਕਾ ਨੇ, ਇਹ ਦੋ ਨਾਮ ਆਏ ਨੇ, ਇੱਕ ਹੈ ਚੰਡਿਕਾ ਸਹਿਤ ਕਾਲਕਾ, ਭਾਵ ਦੋ ਦੇਵੀਆਂ ਪ੍ਰਗਟ ਹੋਈਆਂ ਸੀ ਕਵੀ ਜੀ ਦੇ ਦੱਸਣ ਮੁਤਾਬਿਕ, ਔਰ ਬੜੀ ਹੀ ਕ੍ਰੋਧ ਦੇ ਨਾਲ, ਬੜੀ ਹੀ ਸ਼ਕਤੀ ਦੇ ਨਾਲ ਜਦੋਂ ਉਤਪੰਨ ਹੋਈਆਂ। ਭਈ ਯੁੱਧ ਮੈਂ ਬਿਦਤ ਭਵਾਨੀ, ਗਣ ਅਨੇਕ ਪੈਰਵ ਦਰਸਾਏ, ਮਾਰ ਮਾਰ ਅਸੁਰਨ ਪਰ ਕਰਕੇ ਇੱਕੈ ਬਾਰ ਪਰੇ ਹਰੀ ਰਾਏ। ਜਦੋਂ ਯੁੱਧ ਭੂਮੀ ਦੇ ਵਿੱਚ ਇਹ ਦੋਵੇਂ ਦੇਵੀਆਂ ਚੰਡਿਕਾ ਔਰ ਕਾਲਕਾ ਜਦੋਂ ਯੁੱਧ ਭੂਮੀ ਵਿੱਚ ਪਹੁੰਚੀਆਂ ਤੇ ਉਸ ਵਕਤ ਗੁਰੂ ਸਵਾਰਿਓ ਕਈ ਤਰ੍ਹਾਂ ਦੇ ਉੱਥੇ ਜਿਹੜੇ ਨੇ ਭੈਰੋ ਆਦਿਕ ਦੇ ਗਣ, ਕਈ ਤਰ੍ਹਾਂ ਦੇ ਭੂਤ ਪ੍ਰੇਤ, ਕਈ ਤਰ੍ਹਾਂ ਦੇ ਉੱਥੇ ਰਾਕਸ਼ ਆਦਿਕ ਜਿਹੜੇ ਖੜੇ ਹੋਏ ਸੀ, ਉਸ ਵਕਤ ਜਦੋਂ ਇਹ ਰਣ ਭੂਮੀ ਵਿੱਚ ਆਈਆਂ ਉਸੇ ਵਕਤ ਅਸੁਰਾਂ ਦੇ ਉੱਪਰ ਇਸ ਤਰ੍ਹਾਂ ਟੁੱਟ ਪਈਆਂ ਕਿ ਮਾਰ ਲਓ ਮਾਰ ਲਓ, ਭਾਵ ਹਰ ਪਾਸੇ ਰੋਲਾ ਪੈ ਗਿਆ ਔਰ ਇਸ ਤਰ੍ਹਾਂ ਬਹੁਤ ਹੀ ਵੱਡਾ ਯੁੱਧ ਸ਼ੁਰੂ ਹੋ ਗਿਆ। ਗੁਰਜਨ ਗਦਾ ਗਰਵ ਗਹਿ ਪਾਥਰ ਰਥ ਮਾਥੇ ਥਿਤ ਮਥੈ ਰਿਸਾਏ। ਇਸ ਤਰ੍ਹਾਂ ਕ੍ਰੋਧ ਵਿੱਚ ਆ ਕੇ ਇਹ ਜਿਹੜੇ ਯੁੱਧ ਇੰਨੇ ਭਿਅੰਕਰ ਹੋ ਰਹੇ ਨੇ ਕਿ ਉਸ ਵਕਤ ਹੱਥ ਵਿੱਚ ਬੜੀ ਬੜੀ ਵੱਡੀਆਂ ਗੁਰਜਾਂ ਆਦਿਕਾਂ ਨੇ। ਸੋਣ ਤਨਿਕ ਸਤ ਅਚਤ ਕਾਲ ਕਾ ਕਿਲਕਤ ਕਹਿ ਕਹਿ ਕਪਟਕ ਖਪਾਏ। ਜਦੋਂ ਚੰਡੀ ਦੇਵੀ ਜਿਹੜੀ ਹੈ ਉਸ ਵਕਤ ਇਸ ਰਕਤ ਬੀਜ ਨੂੰ ਮਾਰਦੀ ਹੈ, ਉਸ ਵਕਤ ਹੋਰ ਦੈਤਾਂ ਨੂੰ ਵੀ ਜਦੋਂ ਮਾਰਿਆ ਜਾ ਰਿਹਾ ਤੇ ਜਿਹੜੀ ਕਾਲਕਾ ਹੈ ਉਹਨਾਂ ਦੇ ਸਰੋਣ ਨੂੰ ਉਹਨਾਂ ਦੇ ਲਹੂ ਨੂੰ ਉਸ ਵਕਤ ਪੀਣਾ ਕਰ ਰਹੀ ਹੈ ਔਰ ਉੱਚੀ ਉੱਚੀ ਕਿਲਕਾਰੀਆਂ ਮਾਰ ਰਹੀ ਹੈ, ਰੌਲਾ ਪਾ ਰਹੀ ਹੈ ਔਰ ਜਿੰਨੇ ਵੀ ਉੱਥੇ ਸੂਰਮੇ ਨੇ ਜਿੰਨੇ ਵੀ ਦੈਤ ਹਨ ਇਸ ਤਰ੍ਹਾਂ ਉਹਨਾਂ ਦਾ ਨਾਸ ਹੋ ਰਿਹਾ ਹੈ। ਇਮ ਕਰ ਜਤਨ ਅਨੇਕ ਵਿਧਿਨ ਕੇ ਸਭ ਦੈਤਨ ਦਲ ਕੀਨਸ ਹਾਨ। ਇਸ ਤਰ੍ਹਾਂ ਕਈ ਤਰ੍ਹਾਂ ਦੇ ਯਤਨ ਕਰਕੇ ਸਾਰੇ ਦੈਤਾਂ ਦਾ ਨਾਸ ਕੀਤਾ ਗਿਆ। ਅਪਰਾਜਿਤਾ ਭਗਤ ਭਗਵਤੀ ਭੀਮਾ ਭਦਰਾ ਭੈ ਪਹਿਰਾ ਜਾਨ ਪਰਮ ਪ੍ਰਸਿੱਧਤ ਉਤ ਫੁੱਲ ਨੈਨਾ ਜਾਨਵਰ ਬਿੰਦ ਪੋਰ ਪਿਖੀ ਪੈਨ। ਇਹ ਸਾਰੇ ਨਾਮ ਉਸ ਦੇਵੀ ਦੇ ਲਿਖੇ ਗਏ ਨੇ ਕਿ ਜਿਹੜੀ ਅਪਾਰਜਿਤਾ ਜਿਹੜੀ ਕਿਸੇ ਤੋਂ ਹਾਰੀ ਨਹੀਂ ਸਦਾ ਹੀ ਅਜੈ ਹੈ, ਭਗਵਤੀ ਭੀਮਾ ਭਦਰਾ ਅਭੈ ਪਹਿਰਾ ਜਾਨ। ਇਹ ਸਾਰੇ ਨਾਮ ਉਸ ਦੇਵੀ ਦੇ ਦੱਸ ਕੇ ਕਵੀ ਜੀ ਕਹਿੰਦੇ ਨੇ ਪਰਮ ਪ੍ਰਸਿੱਧਤ ਉਤਫੁੱਲ ਨੈਨਾ। ਬੜੀ ਹੀ ਖੁਸ਼ ਹੋਈ ਉਹ ਦੇਵੀ ਜਿਹਦੇ ਨੇਤਰ ਜਿਹੜੇ ਨੇ ਸਦਾ ਹੀ ਖਿੜੇ ਹੋਏ ਨੇ, ਜਨਵਰ ਬਿੰਦ ਭੋਰ ਪਿਖੇ ਭਾਨ, ਜਿਵੇਂ ਕਿ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਜੋ ਹੈ ਆਪਣੇ ਅਸਲੀ ਯੋਬਨ ਤੇ ਆਉਂਦਾ ਹੈ। ਕਮਲ ਦਾ ਫੁੱਲ ਜਦੋਂ ਸੂਰਜ ਚੜੇਗਾ ਉਸ ਵਕਤ ਪੂਰੇ ਖਿੜਾ ਤੇ ਜਿੱਦਾਂ ਆਉਂਦਾ ਹੈ, ਇਸ ਤਰ੍ਹਾਂ ਕਵੀ ਜੀ ਦੱਸਦੇ ਹਨ। ਉਹ ਜੋ ਦੇਵੀ ਹੈ ਬਹੁਤ ਹੀ ਖੁਸ਼ੀ ਵਿੱਚ ਅਸੁਰ ਅਸੰਖਨ ਤੇ ਕਰ ਪਰਾਕਰਮ ਵਿਜੈ ਲਈ ਰਿਪੂ ਸਭ ਦੇ ਛੈਨ। ਸਾਰੇ ਇਸ ਤਰ੍ਹਾਂ ਅਸੁਰਾਂ ਦੇ ਨਾਲ ਜਿਨ੍ਹਾਂ ਦੀ ਗਿਣਤੀ ਅਸੰਖਾਂ ਦੱਸੀ ਗਈ ਏ, ਕੋਈ ਇਹ ਨਹੀਂ ਕਿ ਨਿਸ਼ਚਿਤ ਗਿਣਤੀ ਦੱਸੀ ਹੋਵੇ, ਭਾਵ ਅਣਗਿਣਤ ਇਸ ਤਰ੍ਹਾਂ ਦੈਤਾਂ ਦਾ ਨਾਸ ਕਰਕੇ ਬੜੇ ਹੀ ਪਰਾਕ੍ਰਮ ਬੜੀ ਹੀ ਸ਼ੂਰਵੀਰਤਾ ਦੇ ਨਾਲ ਇਸ ਤਰ੍ਹਾਂ ਦੇਵੀ ਨੇ ਵਿਜੈ ਪ੍ਰਾਪਤ ਕੀਤੀ, ਜਿੱਤ ਪ੍ਰਾਪਤ ਕੀਤੀ। ਪੋ ਦੇਵੋ ਤੁਮ ਸਭ ਲਖੋ ਜਥਾ ਭਗਵਤੀ ਜੀਤ ਪੁਨੈ ਪੁਰਖ ਕੋ ਪੇਖ ਕਰ ਪਰਮ ਪ੍ਰਸਿੱਧਤ ਚੀਤ। ਬ੍ਰਹਮਾ ਜੀ ਜਿਹੜੇ ਕਿ ਸਾਰੇ ਦੇਵਤਿਆਂ ਨੂੰ ਇਸ ਪੁਰਾਤਨ ਕਥਾ ਨਾਲ ਜਾਣੂ ਕਰਵਾ ਰਹੇ ਸੀ, ਆਪ ਜੀ ਨੇ ਸੁਣਿਆ ਸੀ ਕਿ ਦੇਵਤਿਆਂ ਨੇ ਆ ਕੇ ਪੁੱਛਿਆ ਸੀ ਬ੍ਰਹਮਾ ਜੀ ਕੋਲੋਂ ਕਿ ਬ੍ਰਹਮਾ ਜੀ ਇਹ ਜੋ ਤਪੱਸਿਆ ਦਾ ਪ੍ਰਭਾਵ ਪੈ ਰਿਹਾ ਹੈ, ਜਿਹਦੀ ਤਪੱਸਿਆ ਦੇ ਨਾਲ ਹਰ ਇੱਕ ਤਰ੍ਹਾਂ ਦਾ ਦਿਸ਼ਾ, ਹਰ ਇੱਕ ਪਾਸੇ ਦੇ ਲੋਕ, ਜੀਵ ਜੰਤੂ, ਮਨੁੱਖ, ਦੇਵ ਦਾਨਵ ਸਾਰੇ ਜਿਹੜੇ ਨੇ ਵਿਚਲਿਤ ਹੋ ਰਹੇ ਨੇ, ਇਹ ਤਪੱਸਵੀ ਕੌਣ ਹੈ, ਇਹ ਸਾਰਾ ਇਤਿਹਾਸ ਬ੍ਰਹਮਾ ਜੀ ਨੇ ਉਹਨਾਂ ਦੇਵਤਿਆਂ ਨੂੰ ਦੱਸਿਆ। ਔਰ ਇਸ ਤਰ੍ਹਾਂ ਬ੍ਰਹਮਾ ਜੀ ਅਖੀਰ ਆਪਣੀ ਉਸ ਕਥਾ ਬਾਰੇ ਦੱਸਦੇ ਹੋਏ, ਇਸ ਤਪੱਸਵੀ ਬਾਰੇ ਦੱਸਦੇ ਹੋਏ ਦੇਵਤਿਆਂ ਨੂੰ ਕਹਿ ਰਹੇ ਨੇ ਕਿ ਹੇ ਦੇਵ ਗਣੋ, ਹੇ ਇੰਦਰ ਦੇਵ, ਤੁਸੀਂ ਸਾਰੇ ਇਸ ਵਿਰਤਾਂਤ ਤੋਂ ਜਾਣੂ ਹੋ, ਤੁਸੀਂ ਸਭ ਇਸ ਇਤਿਹਾਸ ਨੂੰ ਜਾਣਦੇ ਹੋ ਕਿ ਪੁਨਹਿ ਪੁਰਖ ਕੋ ਪੇਖ ਕਰ ਪਰਮ ਪ੍ਰਸਿੱਧਤ ਚੀਤ। ਜਦੋਂ ਉਸ ਦੇਵੀ ਨੇ ਸਾਰੇ ਦੈਤਾਂ ਦਾ ਨਾਸ ਕੀਤਾ, ਉਸ ਤੋਂ ਬਾਅਦ ਜਦੋਂ ਉਸ ਤਪੱਸਵੀ ਵੱਲ ਦੇਵੀ ਨੇ ਵੇਖਿਆ ਤੇ ਬੜੇ ਹੀ ਪ੍ਰਸੰਨ ਚਿੱਤ ਹੋਏ। ਉਸ ਤਪੱਸਵੀ ਨੂੰ ਵੇਖ ਕੇ ਦੇਵੀ ਜੋ ਹੈ ਅਤਿ ਖੁਸ਼ੀ ਵਿੱਚ ਆ ਗਏ। ਹੇ ਤਸ ਤਪਸੀ ਕੇ ਤਪ ਪੁਰਸ਼ੋਤਮ ਅਭਿਨਾਸੀ ਕੀ ਅੰਸ ਸਮੇਤ ਕਰ ਪਰਾਕ੍ਰਮ ਰਿਪੂ ਘਾਤ ਪਪਾਤੇ ਅਨਗਨ ਪਰੇ ਅਯੋਧਨ ਖੇਤ। ਉਸ ਵਕਤ ਦੇਵੀ ਨੇ ਉਸ ਆਦਿ ਸ਼ਕਤੀ ਨੇ ਉਸ ਤਪਸਵੀ ਵੱਲ ਇਸ਼ਾਰਾ ਕਰਕੇ ਕਿਹਾ, ਹੇ ਤਪਸਵੀ ਕੇ ਪੁੱਤਰ, ਤੂੰ ਬੜਾ ਹੀ ਪਰਾਕ੍ਰਮ ਦੇ ਨਾਲ ਬੜੀ ਹੀ ਹਿੰਮਤ ਦੇ ਨਾਲ ਪੁਰਸ਼ੋਤਮ, ਹੇ ਸਭ ਪੁਰਸ਼ਾਂ ਤੋਂ ਉੱਤਮ, ਹੋਰ ਅਬਿਨਾਸੀ ਕੀ ਅੰਸ਼ ਸਮੇਤ, ਤੂੰ ਉਸ ਅਬਿਨਾਸੀ ਉਸ ਪਰਮਾਤਮਾ ਦੀ ਅੰਸ਼ ਦੇ ਸਮੇਤ ਹੈ, ਭਾਵ ਤੇਰੇ ਵਿੱਚ ਜੋ ਚੇਤਨ ਸੱਤਾ ਸ਼ਕਤੀ ਹੈ, ਜਿਹੜੀ ਸ਼ਕਤੀ ਦੇ ਸਮੇਤ ਤੂੰ ਚੱਲ ਫਿਰ ਰਿਹਾ ਹੈ, ਜਿਹੜੀ ਸ਼ਕਤੀ ਦੇ ਨਾਲ ਇਹ ਸਾਰਾ ਕਰਮ ਤੂੰ ਕੀਤਾ ਹੈ, ਉਸ ਅਬਿਨਾਸੀ ਦੀ ਅੰਸ਼ ਦੇ ਸਮੇਤ ਹੇ ਪੁਰਸ਼ੋਤਮ, ਹੇ ਤਪਸਵੀ ਦੇ ਪੁੱਤਰ, ਤੂੰ ਬੜੇ ਹੀ ਪਰਾਕਰਮ ਦੇ ਨਾਲ, ਬੜੀ ਹੀ ਹਿੰਮਤ, ਬੜੇ ਹੀ ਅਜਿਹੇ ਪਰਾਕ੍ਰਮ ਦੇ ਨਾਲ ਸਾਰੇ ਦੈਤਾਂ ਦਾ ਨਾਸ ਕੀਤਾ ਹੈ, ਔਰ ਮੈਂ ਵੇਖ ਰਹੀ ਹਾਂ ਕਿ ਉਹ ਜਿਹੜੇ ਦੈਤ ਹਨ ਧਰਤੀ ਦੇ ਉੱਪਰ ਡਿੱਗੇ ਹੋਏ ਨੇ। ਦਾਰੁਣ ਦੁਸੈ ਮਚਾਇਓ ਸੰਗਰ, ਸੁਨਤਾ ਗਰਜਨਾ ਦੁਸ਼ਟ ਅਚੇਤ। ਔਰ ਅਜਿਹਾ ਦੁਸੈ ਹੈ ਭਾਵ ਜਿਹੜਾ ਨਾ ਸਹਿਆ ਜਾ ਸਕਣ ਵਾਲਾ, ਔਰ ਅਜਿਹਾ ਤੂੰ ਦਾਰੁਣ ਅਜਿਹਾ ਕਮਸਾਨ ਦਾ ਯੁੱਧ ਮਚਾਇਆ ਕਿ ਜਿਹੜਾ ਨਾ ਸਹਿਆ ਜਾਣ ਵਾਲਾ, ਭਾਵ ਜਿਹੜੇ ਵੱਡੇ ਵੱਡੇ ਦੈਤ ਜਿਨ੍ਹਾਂ ਦਾ ਜ਼ਿਕਰ ਗੁਰੂ ਸਵਾਰਿਓ ਮੈਂ ਪਹਿਲਾਂ ਕਰ ਆਇਆ ਕਿ ਅਜਿਹੇ ਦੈਤ ਕਵੀ ਜੀ ਜਿਨ੍ਹਾਂ ਬਾਰੇ ਦੱਸ ਰਹੇ ਸੀ ਕਿ ਅਜਿਹੇ ਸ਼ੂਰਬੀਰੋ ਦੈਤ ਸੀ, ਜਦੋਂ ਦੇਵਰਾਜ ਇੰਦਰ ਦੇ ਸਾਹਮਣੇ ਜਾ ਕੇ ਖਲੋ ਜਾਂਦੇ ਸੀ ਤੇ ਉਹਨੂੰ ਵੀ ਉਸ ਵਕਤ ਸੋਚਣਾ ਪੈਂਦਾ ਸੀ ਕਿ ਹੁਣ ਮੈਂ ਕਰਾਂ ਕੀ। ਅਜਿਹੇ ਦੈਤ ਜਿਨ੍ਹਾਂ ਦੇ ਬਾਰੇ ਦੱਸਦੇ ਨੇ ਕਿ ਉਹ ਲੋਕ ਪਹਾੜ ਨੂੰ ਵੀ ਚੁੱਕ ਲੈਣਾ ਬੜਾ ਮਾਮੂਲੀ ਜੀ ਗੱਲ ਸੀ। ਪਿੱਛੇ ਤੁਸੀਂ ਹੁਣ ਸ਼੍ਰਵਣ ਕੀਤਾ ਸੀ ਕਿ ਉਸ ਬੇਲ ਦੈਤ ਨੇ ਜਦੋਂ ਇੱਕ ਵੱਡਾ ਸਾਰਾ ਭਾਰੀ ਪਰਬਤ ਚੁੱਕ ਲਿਆ ਕਿ ਤਪਸਵੀ ਦੇ ਉੱਪਰ ਸੁੱਟਾਂ ਥੱਲੇ ਦੱਬ ਕੇ ਮਰ ਜਾਏਗਾ। ਤੁਸੀਂ ਸੋਚ ਸਕਦੇ ਹੋ ਕਿ ਕਿੱਡੇ ਕੋ ਬਲਸ਼ਾਲੀ ਹੋਣਗੇ ਜਿਹੜੇ ਪਰਬਤ ਨੂੰ ਬੜਾ ਮਾਮੂਲੀ ਜਿਹਾ ਚੱਕ ਲੈਂਦੇ ਨੇ, ਉਹ ਕਿੱਡੇ ਕੁ ਬਲਸ਼ਾਲੀ ਹੋਣਗੇ ਜਿਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਕਿ ਦੇਵਤਿਆਂ ਦੇ ਸਵਾਮੀ ਦੇ ਸਾਹਮਣੇ ਅੜ ਜਾਂਦੇ ਸੀ। ਔਰ ਇਹਨਾਂ ਸਾਰਿਆਂ ਬਾਰੇ ਇੱਥੇ ਮਾਤਾ ਜਗਤ ਮਾਤਾ ਭਾਵ ਚੰਡੀ ਦੇਵੀ ਜੋ ਹੈ ਉਹ ਆਪ ਉਸ ਤਪਸਵੀ ਨੂੰ ਕਹਿ ਰਹੇ ਨੇ ਕਿ ਤੁਸੀਂ ਅਜਿਹਾ ਯੁੱਧ ਇੱਥੇ ਲੜਿਆ ਔਰ ਸੁਨਤ ਗਰਜਨਾ ਦੁਸ਼ਟ ਅਚੇਤ। ਬੇਸ਼ੱਕ ਬੜੇ ਵੱਡੇ ਸੂਰਮੇ ਸਨ ਉਹ ਦੈਤ, ਪਰ ਇੱਥੇ ਉਸ ਚੰਡੀ ਦੇਵੀ ਨੇ ਇਸ ਤਪਸਵੀ ਦੀ ਸਿਫਤ ਕਰਦਿਆਂ ਹੋਇਆ ਕਿਹਾ ਕਿ ਤੁਹਾਡੀ ਗਰਜਨਾ ਤੁਹਾਡੀ ਆਵਾਜ਼ ਨੂੰ ਸੁਣ ਕੇ ਜਦੋਂ ਤੁਸੀਂ ਜੋਸ਼ ਵਿੱਚ ਆ ਕੇ ਯੁੱਧ ਕਰ ਰਹੇ ਸੀ, ਤੁਹਾਡੀ ਅਜਿਹੀ ਗਰਜਨਾ ਹੋਈ ਕਿ ਉਹ ਜਿਹੜੇ ਦੁਸ਼ਟ ਬੜੇ ਸੂਰਮੇ ਬਣਦੇ ਸੀ ਅਜਿਹੇ ਡਰ ਗਏ, ਅਜਿਹੇ ਭੈ ਭੀਤ ਹੋ ਗਏ ਕਿ ਇੱਕ ਜਗ੍ਹਾ ਸਤੰਭ ਵਾਂਗੂ ਇਸ ਤਰ੍ਹਾਂ ਲੱਗਦਾ ਸੀ ਕਿ ਸਿਰਫ ਦੀਵਾਰ ਹੀ ਖੜੀ ਏ, ਇਸ ਤਰ੍ਹਾਂ ਲੱਗਦਾ ਸੀ ਸਿਰਫ ਦਰਖਤ ਖੜੇ ਹੈ, ਏਦਾਂ ਲੱਗਦਾ ਸੀ ਕਿ ਚੇਤਨ ਚੀਜ਼ ਜਿਹੜੀ ਜੜ ਹੋ ਗਈ, ਭਾਵ ਉਹ ਜਿਹੜੇ ਦੁਸ਼ਟ ਸੀ ਬਿਲਕੁਲ ਅਚੇਤ ਹੋ ਕੇ ਮੂਰਛਨਾ ਹੋ ਕੇ ਖਲੋਤੇ ਹੀ ਰਹਿ ਗਏ, ਉਹਨਾਂ ਤੋਂ ਹਿੰਮਤ ਹੀ ਨਹੀਂ ਉਹਨਾਂ ਕੋਲੋਂ ਪਈ ਕਿ ਉਸ ਤਪਸਵੀ ਨਾਲ ਉਹ ਯੁੱਧ ਕਰ ਸਕਣ। ਹੇ ਤਪਸਵੀ, ਅਜਿਹੀ ਗਰਜਨਾ ਕਰਕੇ ਤੂੰ ਯੁੱਧ ਕੀਤਾ। ਪਏ ਅਤੀਰ ਪੀਰਤਾ ਤਰਕੈ, ਰਹੇ ਸਮੁਖ ਗੇ ਮਿਤੂਨ ਕੇਤ। ਔਰ ਅਜਿਹੇ ਧੀਰ ਜਵਾਨ ਜਿਨ੍ਹਾਂ ਦੇ ਬਾਰੇ ਦੱਸਿਆ ਜਾਂਦਾ ਹੈ, ਜਦੋਂ ਅਸੀਂ ਰਾਵਣ ਦੇ ਉਸ ਇਤਿਹਾਸ ਨੂੰ ਪੜ੍ਹੀਏ ਤੇ ਉਸ ਵਕਤ ਉਸ ਰਾਵਣ ਬਾਰੇ ਦੱਸਿਆ ਜਾਂਦਾ ਹੈ ਕਿ ਜਦੋਂ ਰਾਵਣ ਹੱਸਦਾ ਸੀ ਗਰਭਵਤੀ ਔਰਤਾਂ ਦੇ ਗਰਭ ਡਿੱਗ ਜਾਂਦੇ ਸੀ, ਜਦੋਂ ਰਾਵਣ ਆਪਣੀ ਮਸਤੀ ਵਿੱਚ ਤੁਰਿਆ ਜਾਂਦਾ ਸੀ, ਜਦੋਂ ਧਰਤੀ ਉੱਤੋਂ ਤੁਰੇ ਜਾਂਦੇ ਨੇ ਕਹਿਣਾ ਹੇ ਇੰਦਰ ਮੈਂ ਤੇਰੇ ਨਾਲ ਯੁੱਧ ਕਰਦਾ ਆ ਰਿਹਾ, ਤੇ ਕਹਿੰਦੇ ਨੇ ਉਹ ਮਸਤੀ ਵਿੱਚ ਮੱਤਿਆ ਹੋਇਆ ਇੱਦਾਂ ਤੁਰਿਆ ਜਾਂਦਾ ਸੀ ਕਿ ਕਈ ਲੋਕ ਹਿਲਦੇ ਸੀ ਉਹਦੀ ਇਸ ਦੁਸ਼ਟ ਜੀ ਆਵਾਜ਼ ਤੋਂ। ਇਤਿਆਦ ਉਹਦੇ ਹੀ ਕੁਲ ਦੇ ਵਿੱਚੋਂ ਭਾਵ ਰਾਕਸ਼ ਕੁਲ ਹੋਈ, ਇਹ ਬੜੇ ਬੜੇ ਵੱਡੇ ਸੂਰਮੇ ਹੋਏ, ਇਹਨਾਂ ਬਾਰੇ ਕਵੀ ਜੀ ਦੱਸ ਰਹੇ ਨੇ। ਉਸ ਦੇਵੀ ਨੇ ਸਿਫਤ ਕੀਤੀ ਇਸ ਤਪਸਵੀ ਦੀ ਕਿ ਹੇ ਤਪਸਵੀ, ਜਦੋਂ ਤੂੰ ਯੁੱਧ ਭੂਮੀ ਦੇ ਵਿੱਚ ਸੀ, ਭਏ ਅਧੀਰ ਭੀਰਤਾ ਧਰਕੈ, ਅਜਿਹੇ ਜਿਹੜੇ ਯੋਧੇ ਸੂਰਬੀਰ ਕਹਾਉਂਦੇ ਸੀ ਆਪਣੇ ਆਪ ਨੂੰ ਰਾਕਸ਼ਸ਼, ਉਹ ਜਿਹੜੇ ਸੀ ਬਿਲਕੁਲ ਧੀਰਜ ਨੂੰ ਛੱਡ ਗਏ, ਇਸ ਤਰ੍ਹਾਂ ਕਹਿ ਸਕਦੇ ਹੋ ਕਿ ਜਦੋਂ ਉਹਨਾਂ ਨੇ ਸਾਹਮਣੇ ਤੈਨੂੰ ਵੇਖ ਲਿਆ, ਬੜੇ ਬੜੇ ਵੱਡੇ ਧੀਰਜਵਾਨ ਜਿਹੜੇ ਰਾਕਸ਼ਸ ਸੀ ਉਹ ਵੀ ਇਸ ਤਰ੍ਹਾਂ ਖਲੋ ਗਏ ਜਿਵੇਂ ਕਾਇਰ ਪੁਰਸ਼ ਸਾਹਮਣੇ ਖੜਿਆ ਹੁੰਦਾ। ਰਹੇ ਸਮੁੱਖ ਗੇ ਮ੍ਰਿਤੂ ਨਿਕੇਤ, ਔਰ ਮੰਨ ਲਓ ਕਿ ਉਹਨਾਂ ਤੋਂ ਵੀ ਵੱਧ ਕੇ ਜੇ ਕੋਈ ਮੰਨਿਆ ਕਿ ਸੂਰਮਾ ਹੋਏਗਾ ਜਿਹੜਾ ਇਹ ਅਵਸਥਾ ਤੋਂ ਬਾਅਦ ਵੀ ਉਸ ਤਪਸਵੀ ਦੇ ਕੋਲ ਖਲੋਤਾ ਰਹਿ ਗਿਆ ਹੋਵੇ, ਹੇ ਤਪਸਵੀ ਉਹਨੂੰ ਤੂੰ ਜਿਉਂਦਾ ਨਾ ਛੱਡਿਆ, ਉਹਨੂੰ ਮੌਤ ਦੇ ਘਰ ਭੇਜ ਦਿੱਤਾ, ਭਾਵ ਜਮਾਂ ਦੀ ਪੁਰੀਆਂ ਵਿੱਚ ਤੂੰ ਉਹਨੂੰ ਭੇਜ ਦਿੱਤਾ। ਕੀ ਨਸਬਹੁ ਸਹਾਇਤਾ ਮੇਰੀ ਹੱਥ ਕੈ ਦੈਤ ਪੀਮ ਸਮੁਦਾਇ ਏਕ ਬੇਰ ਤੁਮ ਮੋਹ ਬੁਲਾਵੋ ਤਬ ਆਵੂਗੀ ਮੈਂ ਹਰ ਖਾਏ। ਹੁਣ ਦੇਵੀ ਜੋ ਹੈ ਇੱਕ ਭਵਿੱਖਿਅਤ ਵਾਕ ਇੱਥੇ ਸਾਡੇ ਸਾਹਮਣੇ ਲੈ ਕੇ ਆ ਰਹੀ ਹੈ, ਇੱਕ ਭਵਿੱਖਿਅਤ ਵਾਕ ਹੋ ਰਿਹਾ। ਦੇਵੀ ਇੱਥੇ ਦੱਸ ਰਹੇ ਨੇ ਉਸ ਹੇਮਕੁੰਟ ਦੇ ਪਰਬਤ ਉੱਤੇ ਜਿਹੜਾ ਤਪਸਵੀ ਹੈ ਜਿਹਨੇ ਉਸ ਦੇਵੀ ਦੀ ਯੁੱਧ ਭੂਮੀ ਵਿੱਚ ਸਹਾਇਤਾ ਕੀਤੀ ਹੈ। ਇਸ ਤਰ੍ਹਾਂ ਦੇਵੀ ਕਹਿਣ ਲੱਗੀ ਕਿ ਤੁਸੀਂ ਮੇਰੀ ਸਹਾਇਤਾ ਕੀਤੀ ਹੈ ਬਹੁਤ ਸਾਰੇ ਦੈਤਾਂ ਨੂੰ ਮਾਰ ਕੇ, ਔਰ ਇੱਕ ਅਜਿਹਾ ਸਮਾਂ ਆਏਗਾ ਜਦੋਂ ਤੁਸੀਂ ਮੇਰੀ ਆਰਾਧਨਾ ਕਰੋਗੇ, ਜਦੋਂ ਤੁਸੀਂ ਧਰਤੀ ਦੇ ਉੱਤੇ ਜਾਓਗੇ ਅਵਤਾਰ ਧਾਰ ਕੇ, ਉਸ ਵਕਤ ਜਦੋਂ ਮੈਨੂੰ ਯਾਦ ਕਰੋਗੇ ਮੈਂ ਉਸ ਵਕਤ ਖੁਸ਼ੀ ਖੁਸ਼ੀ ਤੁਹਾਡੇ ਕੋਲ ਆਵਾਂਗੀ ਤੁਹਾਨੂੰ ਦਰਸ਼ਨ ਦੇਣ। ਮੇਰੀ ਬਹੁ ਪ੍ਰਸੰਨਤਾ ਤੁਵ ਪਰ ਬਰੰਗ ਬਰੂਹ ਲਿਹੋ ਜਿਮ ਉਰ ਆਏ। ਇਸ ਤਰ੍ਹਾਂ ਹੇ ਤਪਸਵੀ ਮੇਰੀ ਬਹੁਤ ਵੱਡੀ ਪ੍ਰਸੰਨਤਾ ਹੈ ਤੁਹਾਡੇ ਉੱਪਰ, ਮੈਂ ਬਹੁਤ ਜ਼ਿਆਦਾ ਖੁਸ਼ ਹਾਂ, ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਮੇਰੇ ਕੋਲੋਂ ਵਰ ਲਵੋ। ਅਬ ਸਰੀਰ ਜੋ ਧਾਰਨ ਕੀਨੋ ਚਿਰੰਜੀਵ ਹੋ ਵੋ ਸੁਖ ਪਾਏ। ਤੇ ਉਸ ਦੇਵੀ ਨੇ ਇਸ ਤਪਸਵੀ ਨੂੰ ਵਰ ਦਿੱਤਾ ਕਿ ਇਹ ਜਿਹੜਾ ਸਰੀਰ ਤੁਸੀਂ ਧਾਰਿਆ ਹੈ, ਜਿਹੜੇ ਸਰੀਰ ਦੇ ਵਿੱਚ ਤੁਸੀਂ ਦੁਸ਼ਟਾਂ ਦਾ ਨਾਸ ਕੀਤਾ ਹੈ, ਚਿਰੰਜੀਵੀ ਹੋਵੋ, ਬਹੁਤ ਲੰਬੀ ਆਯੂ ਨੂੰ ਭੋਗੋ ਔਰ ਇਸੇ ਤਰ੍ਹਾਂ ਰਹਿੰਦੇ ਹੋਏ ਸੁੱਖ ਪਾਵੋ। ਜਦਾ ਚਹੋ ਚਿੱਤ ਤਦਾ ਤਿਆਗੋ ਲੱਖੋਂ ਸੰਮਤ ਜਰਾ ਨਾ ਆਏ। ਤਪਨ ਤਪੋ ਅਤਿ ਉਗਰ ਤੇਜ ਹੋਏ ਦੁਸ਼ਟ ਦਮਨ ਨਿਜ ਨਾਮ ਤਰਾਏ। ਔਰ ਇਸ ਤਰ੍ਹਾਂ ਉਸ ਦੇਵੀ ਨੇ ਕਿਹਾ ਕਿ ਜਥਾ ਜਦਾ ਚਹੋ ਚਿੱਤ, ਜਿਸ ਤਰ੍ਹਾਂ ਤੁਹਾਡਾ ਚਿੱਤ ਕਰੇ, ਤੁਹਾਡਾ ਮਨ ਕਰੇ, ਉਹਨਾਂ ਚਿਰ ਲੱਖਾਂ ਹਜ਼ਾਰਾਂ ਸੰਮਤ ਕਈ ਸਾਲ ਤੁਸੀਂ ਇਸੇ ਤਰ੍ਹਾਂ ਰਹੋਗੇ, ਤਪੱਸਿਆ ਕਰੋ, ਤੁਹਾਡੇ ਸਰੀਰ ਦੇ ਉੱਤੇ ਬੁਢੇਪਾ ਨਹੀਂ ਆਏਗਾ ਔਰ ਉਸ ਤੋਂ ਬਾਅਦ ਇੰਨਾ ਤਪਿਆ ਤਪੱਸਿਆ ਵਿੱਚ ਤੁਹਾਡੇ ਬਲ ਆ ਜਾਵੇ, ਅਜਿਹਾ ਪ੍ਰਭਾਵ ਹੋਵੇ ਤੁਹਾਡਾ ਕਿ ਤੁਹਾਡੇ ਇਸ ਪ੍ਰਭਾਵ ਦੇ ਨਾਲ ਸਾਰੀ ਕਾਇਨਾਤ ਜੋ ਹੈ ਡਗਮਗਾ ਜਾਏਗੀ ਔਰ ਉਸ ਵਕਤ ਹੋਏ ਦੁਸ਼ਟ ਦਮਨ ਨਿਜ ਨਾਮ ਧਰਾਏ ਔਰ ਆਪਣਾ ਨਾਮ ਤੁਸੀਂ ਦੁਸ਼ਟ ਦਮਨ ਧਰਾਓ। ਇਸ ਤਰ੍ਹਾਂ ਗੁਰੂ ਸਵਾਰਿਓ ਉਸ ਤਪਸਵੀ ਬਾਰੇ ਜਿਹੜਾ ਅਸੀਂ ਸ਼੍ਰਵਣ ਕਰਦੇ ਹਾਂ ਕਿ ਪਿਛਲੇ ਜਨਮ ਦੇ ਵਿੱਚ ਗਰੀਬ ਨਿਵਾਜ ਸ੍ਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤਪਸਵੀ ਦੇ ਰੂਪ ਵਿੱਚ ਹੇਮਕੁੰਟ ਦੇ ਪਰਬਤ ਦੇ ਉੱਪਰ ਤਪੱਸਿਆ ਕੀਤੀ ਸੀ ਦੁਸ਼ਟ ਦਮਨ ਦੇ ਨਾਮ ਨਾਲ। ਇਹ ਸਾਰਾ ਇਤਿਹਾਸ ਆਪ ਜੀ ਸੁਣ ਰਹੇ ਹੋ। ਇਸ ਤਰ੍ਹਾਂ ਦੇਵੀ ਨੇ ਕਿਹਾ ਕਿ ਤੁਸੀਂ ਆਪਣਾ ਨਾਮ ਦੁਸ਼ਟ ਦਮਨ ਰਖਵਾਵੋ। ਦੁਸ਼ਟ ਦਮਨ ਤੋਂ ਭਾਵ ਦੁਸ਼ਟ ਤੋਂ ਭਾਵ ਜਿੰਨੇ ਦੁਸ਼ਟ ਦੈਤ ਸਨ, ਦਮਨ ਕਰਨਾ ਉਹਨਾਂ ਦਾ ਨਾਸ ਕਰਨਾ, ਉਹਨਾਂ ਤੇ ਕੰਟਰੋਲ ਕਰਨਾ, ਭਾਵ ਜਿਹਨੇ ਦੁਸ਼ਟਾਂ ਉੱਤੇ ਵਿਜੇ ਪਾਈ, ਦੁਸ਼ਟਾਂ ਦਾ ਨਾਸ ਕੀਤਾ, ਉਸ ਤੋਂ ਉਸ ਤਪਸਵੀ ਦਾ ਨਾਮ ਦੇਵੀ ਨੇ ਦੁਸ਼ਟ ਦਮਨ ਰੱਖਿਆ।
ਸੰਗਤ ਬਨੇ ਅਸੰਖ ਅਨੇਕ ਥਲ ਮਮ ਸਰੂਪ ਹੀ ਹੈ ਜਿਸ ਪਾਈ ਇਸੀ ਬੇਸ ਮੈਂ ਬਨੇ ਰਹੋ ਨਿਤ ਜਬ ਕਬ ਜਹ ਕਹਿ ਕਰਵੇ ਸਹਾਇ।
ਔਰ ਜਿਸ ਤਰ੍ਹਾਂ ਤੁਸੀਂ ਹੇ ਤਪਸਵੀ ਬਹੁਤ ਹੀ ਤਪੱਸਿਆ ਨੂੰ ਕਰੋਗੇ, ਬਹੁਤ ਸਾਰਾ ਸੰਗ ਸਾਥ, ਬਹੁਤ ਹੀ ਸੰਗਤ ਤੁਹਾਡੇ ਕੋਲ ਹੋ ਜਾਏਗੀ। ਤੁਸੀਂ ਸ਼੍ਰਵਣ ਕਰਕੇ ਆਏ ਹੋ ਕਿ ਜਦੋਂ ਇਹ ਅਧਿਆਇ ਸ਼ੁਰੂ ਹੋਇਆ ਸੀ ਕਵੀ ਜੀ ਨੇ ਪਹਿਲਾਂ ਉਸ ਹੇਮਕੁੰਟ ਪਰਬਤ ਦੇ ਬਾਰੇ ਦੱਸਿਆ, ਉਸ ਸੁੰਦਰਤਾ ਨੂੰ ਬਿਆਨ ਕੀਤਾ ਸੀ, ਉਸ ਤੋਂ ਬਾਅਦ ਬਹੁਤ ਸਾਰੇ ਤਪੱਸਵੀਆਂ ਦੇ ਬਾਰੇ ਦੱਸਿਆ ਸੀ ਔਰ ਉਹ ਤਪੱਸਵੀਆਂ ਦੇ ਬਾਰੇ ਹੀ ਇਸ ਦੇਵੀ ਨੇ ਜ਼ਿਕਰ ਕੀਤਾ ਕਿ ਬਹੁਤ ਸਾਰੀ ਸੰਗਤ ਹੋਏਗੀ ਤੁਹਾਡੇ ਕੋਲ, ਜਿਸ ਤਰ੍ਹਾਂ ਮੇਰਾ ਸਰੂਪ ਹੈ ਭਾਵ ਇਸ ਤਰ੍ਹਾਂ ਤਪੱਸਵੀ ਹੋਣਗੇ। ਉਸ ਤੋਂ ਬਾਅਦ ਇਸੀ ਬੇਸ਼ ਮੈਂ ਬਨੇ ਰਹੋ ਨਿਤ, ਤੁਸੀਂ ਇਸੇ ਸਰੂਪ ਵਿੱਚ ਬਣੇ ਰਹੋਗੇ, ਤਪੱਸਿਆ ਕਰੋਗੇ ਔਰ ਜਦੋਂ ਵੀ ਕਿਤੇ ਮੇਰੀ ਜ਼ਰੂਰਤ ਪਈ ਤੇ ਮੈਂ ਤੁਹਾਨੂੰ ਆ ਕੇ ਸਹਾਇਤਾ ਕਰਾਂਗੀ।
बाक बिशारद दुर्गा बाक को सुनत पुरख ने पाख्यो बैन।
और उस वकत उस देवी दे सोने पवित्र वाकां नू लफ्जां नू जदों उस तपस्वी ने सुनिया उस वकत ओ तपस्वी फिर कहन लगे नाम सिंह को धारण करे हो खुले केस कट तागे है ना। उस वकत उस तपस्वी ने दसिया कि एक अजिहा समा आएगा एक अजिही कौम पैदा होएगी जिन्हां दा नाम होएगा सिंह उन्हां दे नाम अगे सिंह लगेगा और लंबे केस उन्हां दे होणगे कट तागे होवे ना भाव कट तो भाव है कमर कमर दे उत्ते तागे तो भाव है जनेऊ ओ जनेऊ नहीं पाउणगे उग्र तेज शस्त्रन को खापहो हते मलेश हे पंकज नैन। इस तरह दे ए सारी गल ए सारी वार्ता देवी नाल जदों होई कि अपने उग्र तेज दे नाल एक अजेहा पंथ उपजेगा जेड़ा के मलेशां दा नाश करेगा।
रचना अपर बचन की पदवी भोग मोख जुग मिले सुखें।
और उस तो बाद उस तपस्वी ने वचन कीते कि अजे ही एक रचना तैयार होएगी जेदे नाल मुक्ति और इस जगत दे सुख बड़े सोखे मिलनगे भाव जिक्र है उस बाणी वाल जेड़ी दसम पिता ने रची। और दूसरा अर्थ असी ये लै सकते हैं कि ब्रह्म विद्या तो भाव है कि ये जिन्ने भी सिख होणगे शूरबीर भी होणगे लड़काम उन्हां दे क्षत्रिया वर्गे होणगे युद्ध भूमि विच लड़ाई होएगी सारे वैरियां दा मलेशां दा नाश भी होएगा पर दूसरे पासे ए जड़ा शत्री पुना है ओ सिर्फ बारी तौर ते नहीं होएगा कि हाथ विच तलवार होवे और सामने वैरी है मार दियो मर जाओ इस तरह उन्हां दा नाश करो। असल विच हुण जे वेख्या जावे कि दसवें पातशाह जेड़े ने सिर्फ युद्ध करन ही थोड़ी ना आए सी उन्हां ने कृपा करके जेड़ी बाणी रची ओदे राही सिखां नू सीधा मार्ग सुमार्ग विखाया। इथों सतगुरु जी एक होर रस्ता दस रहे ने एक होर झलक विखा रहे ने कि ओ जेड़ा खालसा है हो गुसाई दा पहलवानड़ा। साहिब गुरबाणी च कहंदे ने ना कि मैं गुसाई ओ धरती दा मालक जो परमात्मा है ओदा पहलवान हां। ये सारे शब्द विच दसदे ने कि मैं ओ जेड़े विकार ने उन्हां दा नाश करदा। सूरा सो पहचानी है जो लरै दीन के हेत पुरजा पुरजा कट मरै कब हुना छाड़े खेत। इस सलोक नू जदों असी सुनदे हां इह जे बाहरी पक्ष ते वेखीए ते दसवें पिता और इस तपस्वी दे रूप विच जिहड़ा वचन कर रहे ने कि प्रतख जिहड़ा सूरमा है सामने वैरी दा नाश करेगा वह अपने धर्म दे खातर लड़ेगा और पुरजा पुरजा भी उहदा कट जावे ਉਹ ਖੇਤ ਨੂੰ ਰਣ ਭੂਮੀ ਨੂੰ ਨਹੀਂ ਛੱਡੇਗਾ ਸਨਮੁਖ ਹੋ ਕੇ ਲੜੇਗਾ। ਔਰ ਸੂਰਮਾ ਵੀ ਉਹੀ ਹੈ ਜਿਹੜਾ ਸਾਹਮਣੇ ਆ ਕੇ ਯੁੱਧ ਭੂਮੀ ਵਿੱਚ ਲੜੇ। ਔਰ ਦੂਸਰਾ ਪੱਖ ਜਦੋਂ ਅਸੀਂ ਲਈਏ ਗੁਰੂ ਸਵਾਰੀ ਉਹ ਹੈ ਕਲਯੁਗ ਔਰ ਕਲਯੁਗ ਇੱਕ ਅਜਿਹੀ ਰਣ ਭੂਮੀ ਹੈ ਜਿਹਦੇ ਵਿੱਚ ਸਾਹਮਣੇ ਵੈਰੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਕਿ ਆਪਣੇ ਕਈ ਤਰ੍ਹਾਂ ਦੇ ਦਲਾਂ ਨੂੰ ਲੈ ਕੇ ਸਾਡੇ ਉੱਤੇ ਹਾਵੀ ਨੇ ਸਾਡੇ ਉੱਤੇ ਯੁੱਧ ਕਰ ਰਹੇ ਨੇ ਸਾਡੇ ਉੱਤੇ ਆਪਣਾ ਪ੍ਰਭਾਵ ਵਿਖਾ ਰਹੇ ਨੇ। ਔਰ ਸਾਹਿਬ ਇੱਥੇ ਦੱਸ ਰਹੇ ਨੇ ਇਹ ਅਜਿਹੀ ਬ੍ਰਹਮ ਗਿਆਨ ਦੀ ਉਤਪਤੀ ਹੋਏਗੀ ਉਹ ਸਿੱਖ ਜੋ ਨੇ ਸ਼ੂਰਬੀਰ ਹੁੰਦੇ ਹੋਏ ਸੰਤ ਵੀ ਹੋਣਗੇ ਜਿਹੜੇ ਕਿ ਹੱਥ ਵਿੱਚ ਤਲਵਾਰ ਫੜ ਕੇ ਸਾਹਮਣੇ ਵੈਰੀ ਨੂੰ ਜੇ ਮਾਰਨ ਦਾ ਜਜ਼ਬਾ ਰੱਖਦੇ ਨੇ ਸਾਹਮਣੇ ਵੈਰੀ ਨੂੰ ਮਾਰਨ ਦੀ ਹਿੰਮਤ ਰੱਖਦੇ ਨੇ ਤੇ ਉਹ ਜਿਹੜੇ ਨੇ ਆਪਣੀ ਰਸਨਾ ਉੱਤੇ ਉਹ ਗੁਰੂ ਨਾਨਕ ਦਾ ਉਸ ਅਕਾਲ ਦਾ ਦਿੱਤਾ ਹੋਇਆ ਨਾਮ ਜਪਦੇ ਜਪਦੇ ਅੰਦਰ ਜਿਹੜੇ ਸ਼ੂਰਬੀਰ ਨੇ ਅੰਦਰ ਵੈਰੀ ਨੇ ਉਹਨਾਂ ਦਾ ਵੀ ਨਾਸ਼ ਕਰਨ ਦਾ ਜਜ਼ਬਾ ਰੱਖਣਗੇ। ਇਸ ਤਰ੍ਹਾਂ ਉਸ ਤਪਸਵੀ ਨੇ ਦੱਸਿਆ ਕਿ ਇਸ ਤਰ੍ਹਾਂ ਉਹ ਸਮਾਂ ਹੋਏਗਾ ਜਦੋਂ ਜਿਹੜੇ ਮੇਰੇ ਨਾਲ ਜੁੜੇ ਹੋਣਗੇ ਭਾਵ ਉਸ ਪੰਥ ਵਿੱਚ ਜੁੜੇ ਲੋਕ ਹੋਣਗੇ ਉਹ ਸੋਖੇ ਹੀ ਮੁਕਤੀ ਪ੍ਰਾਪਤ ਕਰ ਲੈਣਗੇ।
ਦੁਸ਼ਟ ਧਰਮੀ ਸੋ ਕਰ ਸੰਗਰ ਮਾਰਗ ਧਰਮ ਰਹੇ ਥਿਤਿਸ਼ਾਏ ਜਿਤ ਕਿਤ ਤੈ ਮਲੇਸ਼ਨ ਗਨ ਕੋ ਬਧੈ ਜੁਦ ਪ੍ਰਿਯ ਜੁਦ ਮਚਾਏ।
ਔਰ ਉਸ ਵਕਤ ਉਹ ਖਾਲਸਾ ਅਜਿਹਾ ਹੋਏਗਾ, ਉਹ ਸਰੂਪ ਅਜਿਹਾ ਹੋਏਗਾ ਜਿਹੜਾ ਕਿ ਅਧਰਮੀਆਂ ਨਾਲ ਯੁੱਧ ਕਰਕੇ ਜਿਹੜਾ ਧਰਮ ਦਾ ਮਾਰਗ ਹੈ ਉਹਨੂੰ ਦ੍ਰਿੜ ਕਰੇਗਾ, ਅਧਰਮੀਆਂ ਦਾ ਨਾਸ ਕਰੇਗਾ, ਔਰ ਧਰਮ ਦਾ ਉਸ ਵਕਤ ਵਿਸਥਾਰ ਹੋਏਗਾ। ਜਿਤ ਕਿਤ ਹਤੈ ਮਲੇਛਨ ਗਨ ਕੋ, ਜਿੱਥੇ ਕਿੱਥੇ ਮਲੇਛਾਂ ਤੋਂ ਭਾਵ ਹੈ ਗੁਰੂ ਸਵਾਰਿਓ, ਜਿਹੜੇ ਕਿ ਬੁਰੀ ਬੁੱਧੀ ਵਾਲੇ ਨੇ, ਦੁਸ਼ਟ ਲੋਕ ਨੇ। ਮਾਫ ਕਰਨਾ, ਅਸੀਂ ਗੁਰਬਾਣੀ ਨੂੰ ਜੇ ਇੱਕ ਪਾਸੇ ਪੜ੍ਹਦੇ ਹਾਂ ਉਹਦੇ ਵਿੱਚ ਕਈ ਜਗ੍ਹਾ ਅਜਿਹਾ ਪਾਠ ਹੁੰਦਾ ਜਿਹਦੇ ਵਿੱਚ ਮੁਸਲਮਾਨ ਦੀ ਵਡਿਆਈ ਕੀਤੀ ਗਈ ਹੈ। ਮੁਸਲਮਾਨ ਕਹਾਵਨ ਮੁਸ਼ਕਲ, ਜਾ ਹੋਏ ਤਾਂ ਮੁਸ਼ਕਲ ਮੁਸਲਮਾਨ ਕਹਾਵੇ। ਸਾਹਿਬ ਕਹਿੰਦੇ ਨੇ ਕਿ ਮੁਸਲਮਾਨ ਕਹਾਉਣਾ ਬੜਾ ਮੁਸ਼ਕਲ ਹੈ। ਕਈ ਜਗ੍ਹਾ ਕਿਹਾ ਗਿਆ ਮੁਸਲਮਾਨ ਮੋਮ ਦਿਲ ਹੋਵੇ, ਕਿ ਮੁਸਲਮਾਨ ਉਹ ਹੈ ਜਿਹੜਾ ਮੋਮ ਦਿਲ, ਬੜੇ ਹੀ ਕੋਮਲ ਦਿਲ ਵਰਗਾ। ਮੁਸਲਮਾਨ ਤੋਂ ਭਾਵ ਹੈ ਮੁਸੱਲੇ ਈਮਾਨ, ਜਿਹੜਾ ਸੱਚੇ ਈਮਾਨ ਵਾਲਾ। ਹੁਣ ਇੱਥੇ ਮਲੇਸ਼ ਅਸੀਂ ਮੁਸਲਮਾਨ ਨੂੰ ਨਹੀਂ ਮੰਨ ਸਕਦੇ। ਅਸਲ ਵਿੱਚ ਮਲੇਸ਼ ਹੈ ਉਹਨਾਂ ਦਾ ਕ੍ਰਿਤ, ਉਹਨਾਂ ਦਾ ਕਰਮ, ਉਹਨਾਂ ਦਾ ਕੀਤਾ ਹੋਇਆ ਦੁਸ਼ਟ ਕਰਮ, ਜਿਹਦੇ ਰਾਹੀਂ ਹੁਣ ਇੱਕ ਇਨਸਾਨ ਹੈ ਉਹ ਵੇਖਣ ਨੂੰ ਹੋ ਸਕਦਾ ਕਿ ਬੜਾ ਸੰਤ ਲੱਗੇ, ਵੇਖਣ ਨੂੰ ਹੋ ਸਕਦਾ ਕਿ ਉਹ ਬ੍ਰਾਹਮਣ ਵੇਸ਼ ਵਿੱਚ ਹੋਵੇ, ਮਾਫ਼ ਕਰਨਾ, ਵੇਖਣ ਨੂੰ ਹੋ ਸਕਦਾ ਉਹ ਸਿੱਖ ਦੇ ਰੂਪ ਵਿੱਚ ਹੋਵੇ, ਮਾਲਾ ਵੀ ਹੋ ਸਕਦੀ ਉਹਦੇ ਕੋਲ, ਉਹ ਨਾਮ ਵੀ ਜਪਦਾ ਹੋ ਸਕਦਾ ਸਿਰਫ ਰਸਨਾ ਕਰਕੇ, ਮੂੰਹ ਕਰਕੇ, ਤੇ ਜੇ ਉਹਦੇ ਕਰਮ ਦੁਸ਼ਕਰਮ ਨੇ, ਬੁਰੇ ਕਰਮ ਨੇ, ਤੇ ਅਸਲ ਵਿੱਚ ਮਲੇਸ਼ ਉਹ ਹੈ। ਜਿਹੜੇ ਇਨਸਾਨ ਦੇ ਕਰਮ ਬੁਰੇ ਨੇ ਉਹਨੂੰ ਹੀ ਮਲੇਸ਼ ਦੱਸਿਆ ਜਾਂਦਾ। ਔਰ ਇੱਥੇ ਇਹ ਤਪਸਵੀ ਕਹਿ ਰਿਹਾ ਕਿ ਜਿੱਥੇ ਕਿੱਥੇ ਮਲੇਸ਼ ਹੋਣਗੇ ਜਿਹੜੇ ਕਿ ਬੁਰੇ ਕਰਮ ਕਰਦੇ ਨੇ, ਉਹਨਾਂ ਦਾ ਨਾਸ ਕਰਨਗੇ ਉਸ ਵਕਤ। ਵਧੈ ਯੁੱਧ ਪ੍ਰਿਯ ਯੁੱਧ ਮਚਾਏ, ਬੜਾ ਯੁੱਧ ਵਧੇਗਾ, ਹਰ ਕਿਤੇ ਯੁੱਧ ਹੀ ਯੁੱਧ ਹੋਏਗਾ। ਔਰ ਉਸ ਵਕਤ ਉਹ ਜਿਹੜੀ ਕੌਮ ਪੈਦਾ ਹੋਏਗੀ, ਉਹ ਜਿਹੜੇ ਸੂਰਵੀਰ ਪੈਦਾ ਹੋਣਗੇ, ਉਹਨਾਂ ਨੂੰ ਪਿਆਰ ਹੀ ਯੁੱਧ ਦੇ ਨਾਲ ਹੋਏਗਾ। ਦੁਸ਼ਟ ਦਮਨ ਤੇ ਦੇਵੀ ਸੁਣ ਕਰ, ਕਈ ਭਵਿੱਖਿਅਤ ਬਾਤ ਸੁਣਾਏ, ਪੂਰਬ ਪਾਗ ਚਤੁਰਥੇ ਯੁਗ ਕੋ, ਤਬੈ ਸਮੋ ਐਸੇ ਬਨਿਆਏ। ਜਦੋਂ ਦੁਸ਼ਟ ਦਮਨ ਉਸ ਤਪਸਵੀ ਦੇ ਕੋਲੋਂ ਅਜਿਹੀ ਵਾਰਤਾ ਇਸ ਦੇਵੀ ਨੇ ਸੁਣੀ, ਤੇ ਉਸ ਵਕਤ ਗੁਰੂ ਸਵਾਰਿਓ ਇੱਕ ਭਵਿੱਖਿਅਤ ਵਾਕ, ਜਿਹੜਾ ਕਿ ਆਉਣ ਵਾਲੇ ਸਮੇਂ ਦਾ ਬਚਨ ਪਹਿਲਾਂ ਹੀ ਉਹ ਦੇਵੀ ਕਰਨ ਲੱਗੀ ਕਿ ਪੂਰਬ ਭਾਗ ਚਤੁਰਥੇ ਯੁਗ ਕੋ, ਭਾਵ ਪੂਰਬ ਤੋਂ ਸਤਯੁਗ ਤੋਂ ਸ਼ੁਰੂ ਹੋ ਕੇ ਇਹ ਜਿਹੜੇ ਚਾਰ ਯੁਗ ਨੇ, ਇਹਦਾ ਜਿਹੜਾ ਚੌਥਾ ਹਿੱਸਾ ਆਉਣਾ ਜਿਹਨੂੰ ਕਲਯੁਗ ਕਹਿੰਦੇ ਨੇ, ਤਬੈ ਸਮੋ ਐਸੇ ਬਨ ਆਏ, ਅਜਿਹਾ ਸਮਾਂ ਉਸ ਵਕਤ ਬਣ ਕੇ ਆਏਗਾ। ਮੋਹੇ ਅਵਾਹਨ ਕੋ ਤੁਮ ਕਰ ਹੋ, ਅਭਿਵਾਂਛਿਤ ਬਰ ਕੋ ਚਿਤ ਚਾਹੇ। ਜਦੋਂ ਤੁਸੀਂ ਧਰਤੀ ਦੇ ਉੱਤੇ ਅਵਤਾਰ ਧਾਰੋਗੇ, ਉਸ ਵਕਤ ਜਦੋਂ ਮੇਰੀ ਆਰਾਧਨਾ ਕਰੋਗੇ, ਕੀ ਹੋਏਗਾ? ਉਸ ਵਕਤ ਮੈਂ ਜਦੋਂ ਤੁਹਾਡੇ ਕੋਲ ਆਵਾਂਗੀ, ਤੁਸੀਂ ਮੇਰੇ ਕੋਲੋਂ ਅਭਿਵਾਂਛਿਤ ਭਾਵ ਮਨ ਵਾਂਛਿਤ ਫਲ, ਜਿਹੜਾ ਕਿ ਤੁਹਾਡੇ ਮਨ ਵਿੱਚ ਇੱਛਾ ਹੋਏਗੀ, ਉਹ ਵਾਲਾ ਫਲ ਤੁਸੀਂ ਮੇਰੇ ਕੋਲੋਂ ਲੈ ਲਵੋਗੇ। ਮੈਂ ਤਬ ਸ਼ਬਦ ਪ੍ਰਕਾਸ਼ਨ ਕਰਕੇ, ਪ੍ਰਵਿਸ਼ਾਵੋ ਸਭ ਵਿਧੀ ਤੁਮ ਮਾਹੇ। ਔਰ ਉਸ ਵਕਤ ਦੇਵੀ ਦੱਸਣ ਲੱਗੇ ਕਿ ਬਹੁਤ ਜ਼ਿਆਦਾ ਪ੍ਰਕਾਸ਼ ਔਰ ਬਹੁਤ ਜ਼ਿਆਦਾ ਆਵਾਜ਼ ਕਰਕੇ ਮੈਂ ਆਵਾਂਗੀ, ਔਰ ਤੁਹਾਡੇ ਕੋਲ ਆ ਕੇ ਤੁਹਾਡੇ ਵਿੱਚ ਹੀ ਪ੍ਰਵੇਸ਼ ਕਰ ਜਾਵਾਂਗੀ, ਭਾਵ ਉਹ ਸਾਰੀ ਸ਼ਕਤੀ ਤੁਹਾਨੂੰ ਮਿਲੇਗੀ। ਔਰ ਇਹ ਸਾਰਾ ਵਰਤਾਂਤ ਜਦੋਂ ਸੁਣਨ ਵਿੱਚ ਆਉਂਦਾ ਕਿ ਜਦੋਂ ਦਸਵੇਂ ਪਾਤਸ਼ਾਹ ਜੀ ਨੇ ਉਸ ਵਕਤ ਜੱਗ ਕੀਤਾ ਸੀ, ਹਵਨ ਕੀਤਾ ਸੀ, ਔਰ ਜਦੋਂ ਦੇਵੀ ਪ੍ਰਗਟ ਹੋਈ ਸੀ, ਉਸ ਵਕਤ ਦਾ ਵਰਤਾਂਤ ਦੱਸਦੇ ਨੇ ਕਿ ਵਾਕਈ ਇੰਨੀ ਕੁ ਆਵਾਜ਼ ਆਈ ਸੀ, ਇੰਨਾ ਕੁ ਧਮਾਕਾ ਹੋਇਆ ਕਿ ਸਾਰੇ ਹੈਰਾਨ ਰਹਿ ਗਏ ਕਿ ਇੱਥੇ ਹੋਇਆ ਕੀ ਹੈ। ਨਿਜ ਕੁਟੰਬ ਕੋ ਮੋਹ ਨਾ ਕਰੀਓ, ਰਹੋ ਸਮਾਨ ਦੁੰਦ ਉਪਜਾਹੇ। ਉਸ ਵਕਤ ਦੇਵੀ ਉਸ ਤਪਸਵੀ ਨੂੰ, ਜਿਨ੍ਹਾਂ ਦਾ ਨਾਮ ਦੁਸ਼ਟ ਦਮਨ ਦੇਵੀ ਨੇ ਦੱਸਿਆ, ਉਸ ਵਕਤ ਦੇਵੀ ਕਹਿਣ ਲੱਗੀ ਦੁਸ਼ਟ ਦਮਨ ਨੂੰ ਕਿ ਜਦੋਂ ਉਹ ਸਮਾਂ ਅਜਿਹਾ ਆਏਗਾ, ਉਹ ਸਮਾਂ ਹੋਏਗਾ ਦੁਸ਼ਟਾਂ ਦੇ ਨਾਸ ਦਾ, ਉਹ ਸਮਾਂ ਹੋਏਗਾ ਯੁੱਧ ਭੂਮੀ ਦੇ ਵਿੱਚ ਯੁੱਧ ਕਰਨ ਦਾ, ਔਰ ਧਿਆਨ ਦਿਓ, ਉਸ ਵਕਤ ਆਪਣੇ ਕੁਟੰਬ ਆਪਣੇ ਪਰਿਵਾਰ ਨਾਲ ਪਿਆਰ ਨਾ ਕਰਿਓ, ਇਹ ਨਾ ਹੋਵੇ ਉਹਨਾਂ ਦੇ ਮੋਹ ਵਿੱਚ ਫਸ ਜਾਵੋ। ਰਹੋ ਸਮਾਨ ਦੁੰਦ ਉਪਜਾਹੇ, ਬਿਲਕੁਲ ਸਮਾਨ ਹੋ ਕੇ ਰਹਿਣਾ, ਕਿਉਂਕਿ ਇਹ ਜੋ ਪਰਿਵਾਰ ਆਦਿਕ ਦੇ ਬੰਧਨ ਨੇ, ਇਹ ਜਿਹੜੇ ਨੇ ਫਸਾਦਾਂ ਦਾ ਕਾਰਨ ਨੇ, ਇਹ ਝੰਜਟ ਦਾ ਕਾਰਨ ਨੇ। ਜਦੋਂ ਇਨਸਾਨ ਇਹਨਾਂ ਦੇ ਵਿੱਚ ਫਸ ਜਾਂਦਾ ਹੈ, ਉਸ ਵਕਤ ਇਨਸਾਨ ਚੰਗਾ ਕਰਮ ਨਹੀਂ ਕਰ ਸਕਦਾ। ਧਿਆਨ ਦੇਣਾ ਗੁਰੂ ਸਵਾਰਿਓ, ਇੱਥੇ ਮੇਰਾ ਕਹਿਣ ਤੋਂ ਤਤਪਰਿਅ, ਕਹਿਣ ਤੋਂ ਭਾਵ ਇਹ ਨਹੀਂ ਕਿ ਜੋ ਗ੍ਰਸਥ ਆਸ਼ਰਮ ਹੈ ਸਭ ਤੋਂ ਮਾੜਾ ਹੈ। ਇੱਕ ਸਮਾਂ ਜਦੋਂ ਕਿ ਇਹ ਚੀਜ਼ ਦਾ ਜ਼ੋਰ ਸੀ ਕਿ ਸਾਰਾ ਕੁਛ ਤਿਆਗ ਕੇ ਵਣਾਂ ਵਿੱਚ ਚਲੇ ਜਾਓ, ਤਪੱਸਿਆ ਕਰੋ, ਉੱਥੇ ਜਦੋਂ ਇਹ ਸਾਰੀ ਚੀਜ਼ ਦਾ ਜ਼ੋਰ ਸੀ, ਕੁਛ ਲੋਕ ਅਜਿਹੇ ਜਿਨ੍ਹਾਂ ਦੀ ਸ਼ਬਦਾਵਲੀ ਇਹ ਸੀ ਕਿ ਸਭ ਤੋਂ ਨੀਚ ਚੀਜ਼ ਹੈ ਗ੍ਰਸਥ ਆਸ਼ਰਮ, ਉਹ ਲੋਕ ਦੱਸਦੇ ਸੀ ਕਿ ਇਸ ਤਰ੍ਹਾਂ ਕਹਿ ਸਕਦੇ ਹੋ ਕਿ ਗੰਦਗੀ 'ਚ ਜਿਵੇਂ ਕੀੜਾ ਹੋਵੇ, ਇਸ ਤਰ੍ਹਾਂ ਗ੍ਰਸਥ ਆਸ਼ਰਮ ਨੂੰ ਦੱਸ ਸਕਦੇ ਹੋ। ਪਰ ਧਿਆਨ ਦੇਣਾ, ਸਾਡੇ ਗੁਰੂ ਸਾਹਿਬਾਂ ਨੇ ਬੜੀ ਵੱਡੀ ਬਖਸ਼ਿਸ਼ ਕਰਕੇ ਇਹ ਦੱਸਿਆ ਕਿ ਸਭ ਤੋਂ ਉੱਚੀ ਚੀਜ਼ ਹੈ ਗ੍ਰਸਥ ਆਸ਼ਰਮ। ਗ੍ਰਸਥੀ ਸਿੱਖ ਜਦੋਂ ਹੋ ਕੇ ਨਾਮ ਜਪੇਗਾ ਤੇ ਇਹਦੇ ਬਾਰੇ ਦੱਸਦੇ ਨੇ, ਮੰਨ ਲਓ ਇੱਕ ਸਾਹਮਣੇ ਦਰਖਤ ਹੋਵੇ ਵੱਡਾ ਸਾਰਾ, ਉਹਦੇ ਉੱਤੇ ਬੜੇ ਸੋਹਣੇ ਫਲ ਲੱਗੇ ਹੋਣ। ਹੁਣ ਦੋ ਰਸਤੇ ਨੇ ਉਸ ਫਲ ਨੂੰ ਪ੍ਰਾਪਤ ਕਰਨ ਦੇ। ਇੱਕ ਰਸਤਾ ਹੈ ਕੀੜੀ ਦੀ ਚਾਲ ਵਾਲਾ, ਇਨਸਾਨ ਇੱਕ ਕੀੜੀ ਜਿਹੜੀ ਆ ਉਹ ਹੌਲੀ ਹੌਲੀ ਜਾਏਗੀ, ਕਿੰਨਾ ਕੁ ਤੁਸੀਂ ਵੇਖ ਲਓ ਪੈਡਾ ਖਤਮ ਕਰੇਗੀ, ਕਦੋਂ ਪਹੁੰਚੇਗੀ। ਔਰ ਹੋ ਸਕਦਾ ਹੈ ਕਿ ਉਹ ਫਲ ਵਾਲੇ ਸਹੀ ਡਾਲ ਤੇ ਨਾ ਜਾਵੇ, ਗਲਤ ਰਸਤੇ ਤੇ ਚਲੀ ਜਾਏ, ਫਿਰ ਘੁੰਮੇ ਔਰ ਖੋਰੇ ਕਿੰਨਾ ਕੁ ਸਮਾਂ ਉਹਨੂੰ ਲੱਗ ਜਾਏ। ਪਰ ਦੂਸਰਾ ਰਸਤਾ ਜਿਹੜਾ ਉਹ ਬੜਾ ਸੌਖਾ, ਬੜਾ ਸੁਗਮ ਹੈ, ਉਹ ਹੈ ਪੰਛੀ ਦੇ ਰਸਤਾ। ਇੱਕ ਪੰਛੀ ਜਦੋਂ ਉਹਨੇ ਸਾਹਮਣੇ ਦੇਖਿਆ ਬੜਾ ਸੋਹਣਾ ਫਲ ਹੈ, ਹੁਣ ਪੰਛੀ ਭਟਕੇਗਾ ਨਹੀਂ, ਕਿਉਂਕਿ ਉਹਨੂੰ ਖੰਭ ਮਿਲੇ ਨੇ, ਉਹ ਉੱਡ ਕੇ ਸਿੱਧਾ ਉਸ ਫਲ ਕੋਲ ਜਾਏਗਾ, ਫਲ ਨੂੰ ਜਾ ਕੇ ਖਾ ਲਏਗਾ, ਆਪਣੀ ਤ੍ਰਿਪਤੀ ਕਰੇਗਾ, ਭੁੱਖ ਮਿਟਾ ਲਏਗਾ। ਸਾਹਿਬਾਂ ਨੇ ਗੁਰਬਾਣੀ ਰਾਹੀਂ ਵੀ ਇਹੀ ਗੱਲ ਕਹੀ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾ ਹਿਤ ਕਰ ਬੈਰਾਗ, ਫਿਰ ਅੱਗੇ ਕਿਹਾ ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਭਾਗ। ਕਬੀਰ ਕਹਿੰਦੇ ਨੇ, ਹੇ ਇਨਸਾਨ, ਜੇ ਤੂੰ ਗ੍ਰਸਥ ਆਸ਼ਰਮ ਵਿੱਚ ਆਉਣਾ, ਮੈਂ ਅਰਜ਼ ਕਰ ਰਿਹਾ ਸੀ ਕਿ ਗ੍ਰਸਥ ਆਸ਼ਰਮ ਨੂੰ ਇੱਕ ਪੰਛੀ ਦੀ ਉਡਾਨ ਵਾਂਗੂ ਕਿਉਂ ਦੱਸਿਆ ਗਿਆ, ਔਰ ਇੱਧਰ ਦੂਸਰੇ ਪਾਸੇ ਇੱਕ ਕੀੜੀ ਦੀ ਚਾਲ ਹੈ, ਇਹਦਾ ਮਤਲਬ ਕੀ ਹੈ? ਜਿਹੜੀ ਕੀੜੀ ਦੀ ਚਾਲ ਨਾਲ ਜਾਣਾ ਉਹ ਹੈ ਗੁਰੂ ਸਵਾਰਿਓ, ਘਰ ਬਾਰ ਛੱਡ ਕੇ, ਇਨਸਾਨ ਜਿਹੜਾ ਗ੍ਰਸਥ ਆਸ਼ਰਮ ਨੂੰ ਛੱਡ ਕੇ, ਬੱਚਿਆਂ ਆਦਿਕ ਦਾ ਮੋਹ ਛੱਡ ਕੇ ਸਿੱਧਾ ਵਣਾਂ ਵਿੱਚ ਚਲਾ ਜਾਵੇ, ਤਪੱਸਿਆ ਕਰੇ, ਔਰ ਹੋ ਸਕਦਾ ਕਿ ਉਹਦੀ ਤਪੱਸਿਆ ਕਦੀ ਪੂਰੀ ਹੀ ਨਾ ਹੋਵੇ। ਔਰ ਹੋ ਕੀ ਸਕਦਾ, ਇਹਦੇ ਵਿੱਚ ਬਹੁਤ ਜ਼ਿਆਦਾ ਕਈ ਅਜਿਹੇ ਅੜਚਣਾ ਆਣਗੀਆਂ ਕਿ ਜਿੱਥੇ ਆ ਕੇ ਉਹ ਡੋਲ ਜਾਏਗਾ, ਹੋ ਸਕਦਾ ਉਹਦੇ ਅੰਦਰ ਕਈ ਅਜਿਹੀਆਂ ਵਿਰਤੀਆਂ ਉਤਪੰਨ ਹੋ ਜਾਣ, ਹੋ ਸਕਦਾ ਬੁਰੀ ਕਾਮਨਾਵਾਂ ਉਹਦੇ ਸਾਹਮਣੇ ਆ ਕੇ ਖੜੀਆਂ ਹੋ ਜਾਣ। ਕਈ ਅਜਿਹੇ ਇਤਿਹਾਸ ਸੁਣਨ ਨੂੰ ਆਉਂਦੇ ਨੇ, ਜਦੋਂ ਦਸਵੇਂ ਪਾਤਸ਼ਾਹ ਨੇ ਇੱਕ ਜਗ੍ਹਾ, ਕਈ ਵਾਰ ਆਪ ਜੀ ਸੁਣਦੇ ਹੁੰਦੇ ਹੋ ਕਿ ਇੱਕ ਜਗ੍ਹਾ ਨੂੰ ਪੱਟਿਆ ਗਿਆ ਔਰ ਉੱਥੋਂ ਇੱਕ ਹੱਡੀਆਂ ਹੀ ਨਿਕਲੀਆਂ, ਕੰਗਾਲ ਨਿਕਲਿਆ, ਉਹਦੇ ਕੋਲੋਂ ਪੁੱਛਿਆ, ਹਾਂ ਬਈ ਕੀ ਹਾਲ ਹੈ, ਕੀ ਜ਼ਿਕਰ ਦੱਸ ਇੱਥੋਂ ਦਾ। ਉਸ ਵਕਤ ਉਹ ਹੱਡੀਆਂ 'ਚੋਂ ਆਵਾਜ਼ ਆਈ, ਕਿਉਂਕਿ ਤਪੱਸਵੀ ਸੀ। ਅਸੀਂ ਜਦੋਂ ਇਹ ਸਾਰਾ ਇਤਿਹਾਸ ਸੁਣਦੇ ਹਾਂ, ਉਹਦੇ ਵਿੱਚ ਕਈ ਜਗ੍ਹਾ ਸਾਨੂੰ ਇਹ ਸੁਣਨ ਨੂੰ ਆਉਂਦਾ, ਜਦੋਂ ਹਰਨਾਕਸ਼ ਨੇ ਵੀ ਤਪੱਸਿਆ ਕੀਤੀ ਸੀ, ਇਸ ਗ੍ਰੰਥ ਦਾ ਜ਼ਿਕਰ ਹੈ, ਇਹਦਾ ਹਵਾਲਾ ਹੈ ਕਿ ਇਕੱਲੀਆਂ ਹੱਡੀਆਂ ਰਹਿ ਗਈਆਂ ਸੀ। ਇਹ ਹੋ ਸਕਦਾ ਪੁਰਾਣੇ ਸਮੇਂ ਵਿੱਚ ਜਦੋਂ ਤਪੱਸਵੀ ਤਪੱਸਿਆ ਕਰਦੇ ਸੀ, ਸਿਰਫ ਕੰਗਾਲ ਰਹਿ ਜਾਂਦਾ ਸੀ, ਕਿਉਂਕਿ ਸਵਾਸ ਚੜ ਜਾਂਦੇ ਸੀ, ਦਸਮ ਦਵਾਰ ਤੇ ਨਾ ਇੱਥੇ ਸਾਹ ਆ ਰਿਹਾ ਨਾ ਜਾ ਰਿਹਾ, ਇਨਸਾਨ ਨਾ ਜੀਵਤ ਹੈ ਨਾ ਮੌਤ ਉਹਦੇ ਨੇੜੇ ਆ ਰਹੀ ਹੈ, ਨਾ ਸਾਹ ਘਟ ਰਹੇ ਨੇ ਨਾ ਵੱਧ ਰਹੇ ਨੇ, ਇੱਕ ਜਗ੍ਹਾ ਰੁਕ ਗਿਆ, ਨਿਊਟਰਲ ਹੋ ਗਿਆ ਬਿਲਕੁਲ। ਉਸ ਵਕਤ ਦਸਵੇਂ ਪਾਤਸ਼ਾਹ ਨੇ ਜਦੋਂ ਪੁੱਛਿਆ ਤੇ ਉੱਥੋਂ ਆਵਾਜ਼ ਆਈ ਸੀ, ਸਭ ਕੁਛ ਠੀਕ ਹੈ ਪਰ ਹਜੇ ਵੀ ਕਾਮ ਸਤਾ ਰਿਹਾ। ਗੁਰੂ ਸਵਾਰਿਓ, ਹੋ ਸਕਦਾ ਤਪੱਸਵੀ ਸਾਰਾ ਕੁਝ ਛੱਡ ਕੇ ਵਣਾਂ ਵਿੱਚ ਚਲਾ ਜਾਵੇ, ਪਰ ਜਦੋਂ ਉਹਦੀ ਵ੍ਰਿਤੀਆਂ ਡੋਲ ਜਾਣਗੀਆਂ, ਜਦੋਂ ਉਹ ਰਸਤੇ ਤੋਂ ਭਟਕ ਜਾਏਗਾ, ਉਸ ਵਕਤ ਸਭ ਤੋਂ ਵੱਡੀ ਅੜਚਣ ਆ ਜਾਏਗੀ ਉਹਦੇ ਰਸਤੇ ਵਿੱਚ, ਕਿ ਉਸ ਪਰਮਾਤਮਾ ਨੂੰ ਮਿਲਣ ਵਾਲਾ ਰਸਤਾ ਜਿਹੜਾ, ਰਸਤੇ ਵਿੱਚ ਕਈ ਵੱਟੇ, ਕਈ ਰੋੜੇ ਆ ਜਾਣਗੇ, ਕਈ ਟੋਏ ਆ ਜਾਣਗੇ, ਉਹ ਡਿੱਗ ਜਾਏਗਾ। ਪਰ ਜਦੋਂ ਦੂਸਰੇ ਪਾਸੇ ਆ ਜਾਵੇ, ਜਿਹੜੀ ਪੰਛੀ ਦੀ ਉਡਾਨ ਮੈਂ ਦੱਸੀ ਹੈ ਉਹ ਹੈ ਗ੍ਰਸਥ ਆਸ਼ਰਮ, ਇਹਦੇ ਵਿੱਚ ਆ ਕੇ ਇਨਸਾਨ ਦੇ ਮਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵ੍ਰਿਤੀ ਆਏਗੀ, ਉਹਦਾ ਇਲਾਜ ਹੈ, ਉਹ ਉਸੇ ਵਕਤ ਉਹਦੇ ਮਨ ਵਿੱਚ ਜੇ ਚੰਗਾ ਕੁਛ ਛਕਣ ਦੇ ਬਾਰੇ ਵਿਚਾਰ ਆਇਆ, ਹੁਣ ਗ੍ਰਸਥ ਆਸ਼ਰਮ ਹੈ, ਛਕ ਲਵੇ, ਫਿਰ ਭਜਨ ਕਰੇ, ਉਹਦੇ ਮਨ ਵਿੱਚ ਆਇਆ ਆਲਸ ਆ ਗਿਆ, ਅੱਜ ਸੌ ਗਿਆ, ਉਹ ਤਪੱਸਿਆ ਨਹੀਂ ਕਰ ਸਕਿਆ, ਤੁਰੰਤ ਅਗਲੇ ਦਿਨ ਫਿਰ ਕਰ ਲਵੇ। ਪਰ ਕਬੀਰ ਜੀ ਕਹਿ ਦਿੰਦੇ ਨੇ ਕਿ ਇੱਥੇ ਇਹ ਗੱਲ ਵਿੱਚ ਸੰਤੁਸ਼ਟ ਨਾ ਹੋ ਜਾਈ ਕਿ ਗ੍ਰਿਸਤ ਆਸ਼ਰਮ ਮਿਲ ਗਿਆ, ਮੇਰਾ ਭਲਾ ਹੋ ਗਿਆ। ਇੱਥੇ ਬੜਾ ਸੁਚੇਤ ਰਹੀ। ਮੈਂ ਅਰਜ਼ ਕਰ ਰਿਹਾ ਸੀ ਕਿ ਇਸ ਤਰ੍ਹਾਂ ਉਸ ਵਕਤ ਕੀ ਹੋ ਰਿਹਾ ਸੀ ਕਿ ਜਿੱਥੇ ਵੀ ਕੁਛ ਅਜਿਹਾ ਸਮਾਂ ਬਣ ਰਿਹਾ ਸੀ ਕਿ ਜਿੰਨੇ ਵੀ ਲੋਕ ਸੀ ਉਹ ਜਿਹੜੇ ਨੇ, ਇੱਥੇ ਗੱਲ ਚੱਲਦੀ ਪਈ ਸੀ ਕਿ ਦੇਵੀ ਕਹਿ ਰਹੀ ਸੀ ਜਿਹੜਾ ਪਰਿਵਾਰ ਹੈ ਉਹਦੇ ਵਿੱਚ ਨਾ ਫਸ ਜਾਇਓ, ਕਿਉਂਕਿ ਪਰਿਵਾਰ ਵਿੱਚ ਆ ਕੇ ਜਦੋਂ ਇਨਸਾਨ ਫਸ ਜਾਂਦਾ ਝੰਝਟ ਪੈ ਜਾਂਦੇ ਨੇ। ਮੈਂ ਅਰਜ਼ ਕਰ ਰਿਹਾ ਸੀ ਕਿ ਇੱਥੇ ਪਰਿਵਾਰ ਨੂੰ, ਗ੍ਰਿਸਤ ਨੂੰ ਮਾੜਾ ਨਹੀਂ ਕਿਹਾ ਗਿਆ, ਕਿਉਂਕਿ ਗ੍ਰਿਸਤ ਮਾੜਾ ਨਹੀਂ, ਇਨਸਾਨ ਜਦੋਂ ਉਹਦੇ ਵਿੱਚ ਫਸ ਕੇ, ਗ੍ਰਿਸਤ ਦੇ ਵਿੱਚ ਫਸ ਕੇ ਉਸ ਦੇਣ ਵਾਲੇ ਨੂੰ ਭੁੱਲ ਜਾਵੇ ਉਸ ਵਕਤ ਬੁਰੀ ਚੀਜ਼ ਹੈ। ਮੈਂ ਅਰਜ਼ ਕਰ ਰਿਹਾ ਸੀ ਗ੍ਰਿਸਤ ਬੁਰਾ ਨਹੀਂ, ਸਭ ਤੋਂ ਉੱਚਾ ਹੈ, ਪਰ ਜੇ ਉਹਨੂੰ ਸਮਝ ਕੇ ਚੱਲਿਆ ਜਾਵੇ। ਹੁਣ ਇੱਕ ਇਨਸਾਨ ਹੈ ਜਿਹੜਾ ਗ੍ਰਿਸਤ ਧਰਮ ਵਿੱਚ ਅਜਿਹਾ ਫਸ ਗਿਆ ਕਿ ਦਾਤ ਪਿਆਰੀ ਵਿਸਰਿਆ ਦਾ ਤਾਰਾ, ਦਿੱਤੀ ਦਾਤ ਹੁਣ ਪੁੱਤਰ ਦਿੱਤਾ ਸਤਿਗੁਰੂ ਨੇ, ਧੀ ਦਿੱਤੀ ਹੈ ਸਤਿਗੁਰੂ ਨੇ, ਜੇ ਦੁਨਿਆਵੀ ਸੰਬੰਧ ਦਿੱਤੇ ਨੇ ਸਤਿਗੁਰੂ ਨੇ, ਹੁਣ ਸੰਬੰਧ ਪਿਆਰੇ ਗੁਰੂ ਵਿਸਰ ਗਿਆ, ਪੁੱਤਰ ਪਿਆਰਾ ਗੁਰੂ ਵਿਸਰ ਗਿਆ, ਧੀ ਪਿਆਰੀ ਗੁਰੂ ਵਿਸਰ ਗਿਆ, ਇਹਨੂੰ ਕਿਹਾ ਜਾਂਦਾ ਕਿ ਝੰਝਟ ਪੈ ਗਏ। ਪਰ ਜੇ ਕਿਤੇ ਇਨਸਾਨ ਰਾਜੇ ਜਨਕ ਵਰਗਾ ਹੋਵੇ, ਰਾਜੇ ਹਰੀਚੰਦ ਵਰਗਾ ਹੋਵੇ, ਜੇ ਇਨਸਾਨ ਧਰੂ ਭਗਤ ਵਰਗਾ ਹੋਵੇ, ਜੇ ਪ੍ਰਹਿਲਾਦ ਵਰਗਾ ਹੋਵੇ, ਜੇ ਇਨਸਾਨ ਰਾਜੇ ਗੋਪੀ ਚੰਦ ਵਰਗਾ ਹੋਵੇ, ਜੇ ਕਬੀਰ ਵਰਗਾ ਹੋਵੇ, ਰਵਿਦਾਸ ਵਰਗਾ ਹੋਵੇ, ਸੈਣ ਭਗਤ ਵਰਗਾ ਹੋਵੇ, ਧੰਨੇ ਵਰਗਾ ਹੋਵੇ, ਜਿਹੜੇ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਉਸ ਪਰਮਾਤਮਾ ਦਾ ਜਾਪ ਕਰਦੇ ਨੇ, ਇੱਥੇ ਗੁਰੂ ਸਵਾਰਿਓ ਪਰਿਵਾਰ ਜਿਹੜਾ ਝੰਝਟ ਨਹੀਂ ਬਣੇਗਾ। ਤੇ ਇੱਥੋਂ ਸਵਾਲ ਪੈਦਾ ਹੁੰਦਾ, ਕਮੀ ਕਿਹਦੇ ਵਿੱਚ ਹੈ, ਪਰਿਵਾਰ ਵਿੱਚ ਜਾਂ ਇਨਸਾਨ ਵਿੱਚ? ਅਸਲ ਵਿੱਚ ਗ੍ਰਿਸਤ ਆਸ਼ਰਮ ਬੁਰਾ ਨਹੀਂ, ਅਸਲ ਵਿੱਚ ਇਨਸਾਨ ਦਾ ਨਜ਼ਰੀਆ ਬੁਰਾ ਏ, ਜਿਹੜਾ ਉਹਨੂੰ ਵੇਖ ਗਲਤ ਨਜ਼ਰੀਏ ਨਾਲ ਰਿਹਾ। ਇੱਥੇ ਜੋ ਦੇਵੀ ਨੇ ਉਪਦੇਸ਼ ਦਿੱਤਾ ਉਸ ਤਪਸਵੀ ਪ੍ਰਤੀ ਕਿ ਹੇ ਤਪਸਵੀ, ਇੱਕ ਅਜਿਹਾ ਉਹ ਸਮਾਂ ਆਏਗਾ, ਉਸ ਵਕਤ ਪਰਿਵਾਰ ਦਾ ਮੋਹ ਨਾ ਕਰੀ। ਇੱਥੇ ਗੱਲ ਮੋਹ ਦੀ ਕਹੀ ਹੈ, ਪਿਆਰ ਦੀ ਨਹੀਂ ਕੀ, ਕਿਉਂਕਿ ਕਿਹੜਾ ਪਿਤਾ ਏ ਜਿਹਨੂੰ ਆਪਣੇ ਪੁੱਤਰ ਨਾਲ ਪਿਆਰ ਨਹੀਂ? ਹਰ ਇੱਕ ਪੁੱਤਰ ਜਦੋਂ ਆਪਣੇ ਪਿਤਾ ਦੇ ਸਾਹਮਣੇ ਜਾਂਦਾ ਹੈ, ਪਿਤਾ ਜਿਹੜਾ ਉਹਨੂੰ ਬੜੇ ਪਿਆਰ ਨਾਲ ਮਿਲਦਾ ਹੈ। ਪਰ ਪਿਆਰ ਔਰ ਮੋਹ ਵਿੱਚ ਬੜਾ ਫਰਕ ਹੈ। ਪਿਆਰ ਜਿਹੜਾ ਮੁਕਤੀ ਦਾ ਕਾਰਨ ਬਣ ਸਕਦਾ, ਮੋਹ ਜਿਹੜਾ ਉਹ ਇਨਸਾਨ ਨੂੰ ਬਿਲਕੁਲ ਨੀਵਾਂ ਲਿਜਾ ਕੇ ਨਰਕਾਂ ਵਿੱਚ ਸੁੱਟ ਸਕਦਾ। ਇੱਥੇ ਜੋ ਦੇਵੀ ਨੇ ਬਚਨ ਕਹੇ ਕਿ ਪਰਿਵਾਰ ਦੇ ਮੋਹ ਵਿੱਚ ਨਾ ਫਸਿਓ, ਬਸ ਇਹੀ ਮੈਂ ਅਰਜ਼ ਕਰਦਾ ਕਿ ਮੋਹ ਔਰ ਪਿਆਰ ਵਿੱਚ ਫਰਕ ਹੈ। ਜਦੋਂ ਇਨਸਾਨ ਆਪਣੇ ਪਰਿਵਾਰ ਨਾਲ ਪਿਆਰ ਕਰੇਗਾ ਤੇ ਧਿਆਨ ਦੇਣਾ, ਪਿਆਰ ਉਸ ਸਤਿਗੁਰੂ ਨਾਲ ਵੀ ਕੀਤਾ ਜਾਂਦਾ, ਪਿਆਰ ਉਹਦੀ ਬਣਾਈ ਕਾਇਨਾਤ ਨਾਲ ਕੀਤਾ ਜਾਂਦਾ। ਜਦੋਂ ਪੁੱਤਰ ਨਾਲ ਵੀ ਪਿਆਰ ਹੋਏਗਾ ਤੇ ਮੈਂ ਇਹ ਅਰਜ਼ ਕਰਦਾ ਕਿ ਉਹਦੇ ਵਿੱਚ ਪਿਆਰ ਵਿੱਚ ਜੇ ਫਰਕ ਨਹੀਂ ਤੇ ਇਹ ਕਹਿ ਸਕਦੇ ਹੋ ਪੁੱਤਰ ਨਾਲ ਨਹੀਂ, ਉਹ ਭਗਵਾਨ ਨਾਲ ਪਿਆਰ ਹੈ। ਜੇ ਇਨਸਾਨ ਕਿਸੇ ਆਮ ਇਨਸਾਨ ਨਾਲ ਪਿਆਰ ਕਰੇਗਾ, ਉਹਦੇ ਵਿੱਚ ਭਗਵਾਨ ਨੂੰ ਵੇਖੇਗਾ, ਤੇ ਫਿਰ ਲੋੜ ਹੀ ਨਹੀਂ ਕਿਤੇ ਹੋਰ ਭੱਜਣ ਦੀ, ਊਹਾ ਤੋ ਜਾਈਐ ਜੋ ਈਹਾ ਨਾ ਹੋਏ। ਉਹ ਭਗਤਾਂ ਨੇ ਕਿਹਾ ਜੇ ਹਰ ਇੱਕ ਜਗ੍ਹਾ ਉਹ ਵਸਦਾ, ਫਿਰ ਲੋੜ ਕੀ ਹੋਰ ਪਾਸੇ ਭੱਜਣ ਦੀ, ਹਰ ਜਗ੍ਹਾ ਉਹ ਹੈ। ਬਸ ਇਹੀ ਚੀਜ਼ ਦਾ ਧਿਆਨ ਰੱਖਿਆ ਜਾਏ ਕਿ ਪਰਿਵਾਰ ਦੇ ਬੰਧਨਾਂ ਵਿੱਚ ਇਨਸਾਨ ਬੱਝ ਨਾ ਜਾਵੇ, ਇਸ ਤਰ੍ਹਾਂ ਰਵੇ ਕਿ ਜਿਵੇਂ ਜਲ ਦੇ ਵਿੱਚ ਕਮਲ ਦਾ ਫੁੱਲ ਅਲੇਪ ਰਹਿੰਦਾ, ਕਮਲ ਦੇ ਫੁੱਲ ਨੂੰ ਦੇਖੀਦਾ, ਪਾਣੀ ਜਦੋਂ ਆਉਂਦਾ ਉਹਦੇ ਉੱਪਰ ਦੀ ਲੰਘ ਜਾਂਦਾ, ਵੇਖਣ ਵਾਲਾ ਕਹੇਗਾ ਕਿ ਕਮਲ ਦਾ ਫੁੱਲ ਬੜਾ ਸੋਹਣਾ ਸੀ, ਇਹਦਾ ਤੇ ਨਾਸ ਹੋ ਗਿਆ, ਇਹ ਤੇ ਡੁੱਬ ਗਿਆ, ਹੁਣ ਕਿੱਥੋਂ ਵੇਖਾਂਗੇ। ਪਰ ਹੈਰਾਨੀ ਉਸ ਵਕਤ ਇਨਸਾਨ ਦੀ ਇੰਨੀ ਕੁ ਹੁੰਦੀ ਹੈ ਕਿ ਜਦੋਂ ਪਾਣੀ ਹਟਿਆ, ਜਿੰਨੀ ਇੱਕ ਅੱਧੀ ਬੂੰਦ ਸੀ ਉਹ ਵੀ ਗੋਲੀ ਜੀ ਬਣ ਕੇ ਉਹ ਗਈ ਤੇ ਕਮਲ ਦਾ ਫੁੱਲ ਫਿਰ ਉਸ ਤਰ੍ਹਾਂ ਖਿੜ ਗਿਆ। ਜਿਹੜੇ ਭਗਤ ਲੋਕ ਨੇ, ਵੇਖਣ ਨੂੰ ਲੱਗਦਾ ਕਿ ਦੁਨੀਆਂ ਦੇ ਬੰਧਨਾਂ ਵਿੱਚ ਇਹ ਖਚਿਤ ਹੋਏ ਪਏ ਨੇ। ਹੋ ਸਕਦਾ ਰਵਿਦਾਸ ਨੂੰ ਵੇਖ ਕੇ ਕੋਈ ਇਹ ਕਹੇਗਾ ਕਿ ਹਰ ਵਕਤ ਜੁੱਤੀਆਂ ਗੰਢਦੇ ਫਿਰਦੇ ਨੇ, ਨੀਚ ਕੁੱਲ ਹੈ। ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਉਹ ਅਜਿਹੇ ਲੋਕ ਨੇ ਜਿਨ੍ਹਾਂ ਨੇ ਸਿੱਧੀ ਡੋਰੀ ਭਗਵਾਨ ਨਾਲ ਲਾਈ ਹੈ। ਕਬੀਰ, ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਹ ਜਾਤ ਕੋ ਜੇ ਜਪਿਓ ਸਿਰਜਨਹਾਰ। ਕਬੀਰ ਕਹਿੰਦੇ ਨੇ ਲੋਕ ਮੈਨੂੰ ਤਾਨੇ ਮਾਰਦੇ ਨੇ, ਉਹ ਨੀਵੀਂ ਜਾਤ ਵਾਲਾ। ਪਰ ਕਬੀਰ ਕਹਿੰਦੇ ਨੇ ਮੈਂ ਵਾਰੇ ਜਾਵਾਂ ਇਸ ਜਾਤ ਤੋਂ ਜਿਹਦੇ ਵਿੱਚ ਆ ਕੇ ਮੈਂ ਉਸ ਸਿਰਜਣਹਾਰ ਨੂੰ ਜਪ ਲਿਆ। ਸੋ ਗੁਰੂ ਸਵਾਰਿਓ, ਇਹ ਜੋ ਗੱਲ ਹੈ ਕਿ ਪਰਮਾਤਮਾ ਕਿਰਪਾ ਕਰੇ, ਇੱਕ ਨਜ਼ਰੀਆ ਬਦਲ ਜਾਵੇ ਇਨਸਾਨ ਦਾ, ਸਭ ਕੁਛ ਵਧੀਆ। ਔਰ ਇਸੇ ਤਰ੍ਹਾਂ ਉਸ ਦੇਵੀ ਨੇ ਕਿਹਾ ਕਿ ਜਦੋਂ ਅਜਿਹਾ ਸਮਾਂ ਆਏਗਾ, ਉਸ ਵਕਤ ਤੁਸੀਂ ਕਿਤੇ ਪਰਿਵਾਰ ਦੇ ਮੋਹ ਵਿੱਚ ਨਾ ਪੈ ਜਾਣਾ, ਕਿਉਂਕਿ ਪਰਿਵਾਰ ਦਾ ਮੋਹ ਜੋ ਹੈ ਬਹੁਤ ਸਾਰੇ ਦੁੱਖਾਂ ਨੂੰ ਜਨਮ ਦੇਣ ਵਾਲਾ ਹੈ।
ਤਾਵਤ ਇਸ ਸਰੀਰ ਕੋ ਤਾਰੋ, ਤਪ ਪ੍ਰਿਯ ਤਪ ਕੋ ਤਪੋ ਮਾਹੇ।
ਉਸ ਵਕਤ ਦੇਵੀ ਉਸ ਭਵਿੱਖਤ ਵਾਕ ਨੂੰ ਸਾਹਮਣੇ ਲਿਆ ਰਹੀ ਹੈ ਕਿ ਜਦੋਂ ਧਰਤੀ ਤੇ ਦਸਵੇਂ ਜਾਮੇ ਦੇ ਰੂਪ ਵਿੱਚ ਜਾਓਗੇ, ਉਸ ਵਕਤ ਅਜਿਹਾ ਤੁਸੀਂ ਸਰੀਰ ਧਾਰਿਓ। ਫਿਲਹਾਲ ਹੁਣ ਜਿਹੜਾ ਸਮਾਂ ਹੈ, ਇਸ ਤਰ੍ਹਾਂ ਗੁਰੂ ਸਵਾਰਿਓ ਕਿ ਉਸ ਦੇਵੀ ਦੇ ਦਿੱਤੇ ਹੋਏ ਵਰਾਂ ਅਨੁਸਾਰ ਦੇਵੀ ਕਹਿਣ ਲੱਗੇ, ਹੇ ਤਪ ਪ੍ਰਿਯ, ਤਪ ਨੂੰ ਪਿਆਰ ਕਰਨ ਵਾਲੇ, ਹੁਣ ਇਸ ਵਕਤ ਤੁਸੀਂ ਤਪ ਨੂੰ ਤਪੋ, ਭਾਵ ਇਸ ਦੁਸ਼ਟ ਦਮਨ ਦੇ ਰੂਪ ਵਿੱਚ ਹੇਮਕੁੰਟ ਪਰਬਤ ਦੇ ਉੱਪਰ ਤਪੱਸਿਆ ਕਰੋ। ਤਬ ਅਬਿਨਾਸ਼ੀ ਨਰ ਤਨ ਧਾਰੇ ਹੈ, ਨੋ ਮੂਰਤ ਵਰਤਹਿ ਜਗ ਬੀਚ। ਔਰ ਫਿਰ ਦੇਵੀ ਕਹਿਣ ਲੱਗੀ, ਉਹ ਜਿਹੜਾ ਸਮਾਂ ਆਏਗਾ ਉਸ ਵਕਤ ਅਬਿਨਾਸ਼ੀ, ਜਿਹੜਾ ਨਾਸ ਹੋਣ ਵਾਲਾ ਨੀ, ਜਿਹੜਾ ਜਨਮ ਮਰਨ ਦੋਹ ਮੈਂ ਨਾਹੀ ਜਨ ਪਰ ਉਪਕਾਰੀ ਆਏ। ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਕਿ ਜਦੋਂ ਗੁਰੂ ਇੱਕ ਨਵਾਂ ਸਰੀਰ ਧਾਰਦਾ, ਉਹ ਜਨਮ ਮਰਨ ਵਿੱਚ ਨਹੀਂ। ਜੇ ਇਨਸਾਨ ਇਹ ਗੱਲ ਕਹਿੰਦੇ ਨਾ ਕਿ ਠਾਕੁਰ ਉਹ ਭਗਵਾਨ ਜਿਹੜਾ ਜੋਨਾ ਵਿੱਚ ਆਉਂਦਾ, ਸੋ ਮੁਖ ਜਲੋ ਜਿਤ ਕਹ ਹੈ ਠਾਕੁਰ ਜੋਨੀ, ਜਿਹੜਾ ਮੂੰਹ ਕਹਿੰਦਾ ਨਾ ਕਿ ਉਹ ਪਰਮਾਤਮਾ ਜੋਨਾ ਚ ਆਉਂਦਾ, ਜਿਹੜਾ ਪਰਮਾਤਮਾ ਜਮਦਾ ਮਰਦਾ, ਜਿਹੜਾ ਜੀਵ ਕਹਿੰਦਾ ਕਿ ਉਹ ਜਨਮ ਲੈਂਦਾ, ਤੇ ਸਾਹਿਬ ਕਹਿੰਦੇ ਨੀ ਉਹ ਰਸਨਾ ਤੇ ਸੜ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਉਸ ਅੰਸ਼ ਨੂੰ ਦੇਵੀ ਕਹਿਣ ਲੱਗੀ, ਉਹ ਜਿਹੜਾ ਅਵਿਨਾਸ਼ੀ ਆਪ ਅਕਾਲ ਪੁਰਖ ਹੈ, ਇੱਕ ਸਮਾਂ ਆਏਗਾ ਜਦੋਂ ਉਹ ਗੁਰੂ ਨਾਨਕ ਭਾਵ ਪਹਿਲੀ ਜੋਤ ਦੇ ਰੂਪ ਵਿੱਚ ਆਏਗਾ। ਚਲਦੇ ਚਲਦੇ ਜਦੋਂ ਨੌ ਜੋਤਾਂ ਵਰਤ ਜਾਣਗੀਆਂ, ਦਸਮ ਸਰੀਰ ਉਪਜ ਹੈ ਤੇਰੋ, ਪਰ ਵਿਸ਼ਹਿ ਜੋਤ ਮਹਾਹਿਤ ਸੀਂਚ। ਉਸ ਤੋਂ ਬਾਅਦ ਦਸਵੀਂ ਜੋਤ ਦੇ ਰੂਪ ਵਿੱਚ ਤੁਸੀਂ ਧਰਤੀ ਤੇ ਅਵਤਾਰ ਧਰੋਗੇ, ਔਰ ਉਹ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਸਰਵ ਸ਼ਕਤੀਮਾਨ, ਉਹ ਅਕਾਲ ਪੁਰਖ ਦੀ ਅੰਸ਼ ਜੋ ਹੈ ਤੁਹਾਡੇ ਵਿੱਚ ਸਮਾਏਗੀ। ਸੋ ਸਾਧ ਸੰਗਤ ਜੀ, ਸਮਾਂ ਹੋ ਚੁੱਕਿਆ ਹੈ, ਸਤਿਗੁਰੂ ਜੀ ਕਿਰਪਾ ਕਰਨ। ਇੰਨੀਆਂ ਕੁ ਅਰਜ਼ਾਂ ਕਰਦਾ ਖਿਮਾ ਦਾ ਜਾਚਕ ਹਾਂ, ਫਿਰ ਸਤਿਗੁਰੂ ਜੀ ਜਿਸ ਤਰ੍ਹਾਂ ਉਹਨਾਂ ਦੀ ਰਜ਼ਾ ਹੋਏਗੀ ਉਸ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਅਰਜ਼ਾਂ ਕੀਤੀਆਂ ਜਾਣਗੀਆਂ। ਸਭ ਸਤਿਗੁਰੂ ਜੀ ਨੂੰ ਧੰਨ ਕਹੋ, ਸਭ ਗੱਜ ਕੇ ਕਹੋ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।